ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ, ਖੰਡਨੰ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ। ਹਬ ਰੰਗ ਮਾਣ ਹੈ ਜਿਸ ਸੰਗ, ਤੈ ਸਿਉ ਲਾਈਐ ਨੇਹੋ, ਸੋ ਸਹੁ ਬਿੰਦ ਨਾ ਵਿਸਰਾਉ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ ਜੀਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਆਸ ਦੀਏ, ਰਾਜ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ, ਲਹ ਜਾਹੇ ਵਿਜੋਗ ਸਾਦ ਸੰਗ ਹਰ ਗੁਣ ਰਮੋ, ਬਿਨਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ, ਲਹ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ, ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਚਾਵਰ ਤਖਤ ਛਤਰ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਭਾਈਮਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਹਾਜ਼ਰ ਗੁਰੂ ਖਾਲਸਾ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਮੁੱਖ ਵਾਕ ਦੀ ਵਿਚਾਰ ਵਾਸਤੇ ਗੁਰੂ ਚਰਨਾਂ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਸਤਿਗੁਰਾਂ ਦੇ ਪਾਵਨ ਵਾਕ ਦੀ ਵਿਚਾਰ ਗੁਰੂ ਪਾਤਸ਼ਾਹ ਮਹਾਰਾਜ ਆਪ ਹੀ ਕਰਵਾ ਲੈਣ। ਧੰਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਪਾਵਨ ਦਰ 'ਤੇ ਆਪਾਂ ਹਾਜ਼ਰ ਹੋਏ ਹਾਂ। ਆਪ ਜੀ ਦੀ ਸਿਫਤ ਕਰਦਿਆਂ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ, ਗੁਰੂ ਰਾਮਦਾਸ ਆਮਤਾ ਉਲਵਰਾ, ਕੁੱਲ ਦੁਨੀਆਂ ਦੀ ਦੌਲਤ ਸਾਡੇ ਵਾਸਤੇ ਗੁਰੂ ਰਾਮਦਾਸ ਮਹਾਰਾਜ ਜੀ ਹਨ। ਕੁੱਲ ਦੁਨੀਆਂ 'ਤੇ ਕਿੰਨਾ ਸੋਨਾ ਹੈ, ਸਾਰੀ ਧਰਤੀ 'ਤੇ ਕਿੰਨੀ ਚਾਂਦੀ ਹੈ, ਕੁੱਲ ਦੁਨੀਆਂ 'ਤੇ ਕਿੰਨੇ ਹੀਰੇ ਮੋਤੀ ਹਨ, ਕੁੱਲ ਦੁਨੀਆਂ ਦੇ ਕੁੱਲ ਰਾਜਿਆਂ ਮਹਾਰਾਜਿਆਂ ਦੇ ਖਜ਼ਾਨਿਆਂ 'ਚ ਕਿੰਨੀ ਦੌਲਤ ਹੈ, ਉਹ ਸਾਰੀ ਦੌਲਤ ਸਾਡੇ ਲਈ ਥੋੜ੍ਹੀ ਹੈ, ਉਹਦੇ ਨਾਲੋਂ ਵੱਡੀ ਦੌਲਤ ਸਾਡੇ ਕੋਲ ਸਾਡੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਹਨ। ਗੁਰੂ ਰਾਮਦਾਸ ਆਮਤਾ ਉਲਵਰਾ, ਜਹਾਂ ਬਾਂ ਨੇ ਇਕਲੀਮ ਸਿੱਧ ਕੋ ਸਫਾ, ਵਿਸ਼ਵਾਸ ਅਤੇ ਪਵਿੱਤਰਤਾ ਦੇ ਇਸ ਖੇਤਰ ਦੇ ਉਹ ਰਖਵਾਲੇ ਨੇ, ਉਹ ਜਹਾਂ ਬਾਨ ਹਨ। ਕੁੱਲ ਦੁਨੀਆ ਦੀ ਪਵਿੱਤਰਤਾ ਸੱਚਾਈ ਅਤੇ ਵਿਸ਼ਵਾਸ ਦੇ ਉਹ ਰਖਵਾਲੇ ਨੇ ਅਤੇ ਸਾਡੇ ਵਾਸਤੇ ਸਾਡੀ ਅਸਲੀ ਕਮਾਈ ਸਾਡੀ ਅਸਲੀ ਦੌਲਤ ਗੁਰੂ ਰਾਮਦਾਸ ਮਹਾਰਾਜ ਹਨ। ਗੁਰੂ ਰਾਮਦਾਸ ਆਮਤਾ ਉਲਵਰਾ ਜਹਾਂ ਬਾਨ ਇਕਲੀਮ ਸਿੱਧ ਕੋ ਸਫਾ ਹਮ ਅਜ ਸਲਤਨਤ ਹਮ ਅਜ ਫੁਕਰਸ਼ ਨਿਸ਼ਾਂ। ਇਹ ਰਾਜ ਵੀ ਹੈ, ਇਹ ਯੋਗ ਵੀ ਹੈ, ਇਹ ਸਾਡੀ ਸਲਤਨਤ ਵੀ ਹੈ, ਇਹ ਫਕੀਰੀ ਵੀ ਹੈ। ਕਿਤੇ ਤੁਹਾਨੂੰ ਬਿਲਕੁਲ ਫਕੀਰੀ ਦੇ ਦਰਸ਼ਨ ਹੋਣਗੇ, ਕਿਤੇ ਤੁਹਾਨੂੰ ਬਾਦਸ਼ਾਹਾਂ ਵਰਗਾ ਪ੍ਰਭਾਵ ਨਜ਼ਰ ਆਵੇਗਾ। ਇਹ ਰਾਜ ਯੋਗ ਤਖਤ ਦੀਨ ਗੁਰ ਰਾਮਦਾਸ, ਇੱਥੇ ਰਾਜ ਵੀ ਤੁਹਾਨੂੰ ਨਜ਼ਰ ਆਵੇਗਾ, ਇੱਥੇ ਯੋਗ ਵੀ ਦਿਸੇਗਾ। ਇਹ ਦੋਵੇਂ ਚੀਜ਼ਾਂ ਅਕਾਲ ਪੁਰਖ ਨੇ ਗੁਰੂ ਬਾਬੇ ਨਾਨਕ ਦੇ ਰਾਹੀਂ ਸਾਨੂੰ ਸਭ ਨੂੰ ਕਹਿ ਲਓ ਕਿ ਇਸ ਦੌਲਤ ਦੇ ਮਾਲਕ ਬਣਾਇਆ। ਇੱਥੇ ਸਲਤਨਤ ਵੀ ਦਿਖਦੀ ਹੈ, ਇੱਥੇ ਫਕੀਰੀ ਦੇ ਨਿਸ਼ਾਨ ਵੀ ਦਿਸਦੇ ਹਨ। ਗੁਰੂ ਰਾਮਦਾਸ ਆਮਤਾ ਉਲਵਰਾ ਜਹਾਂ ਬਾਨ ਇਕਲੀਮ ਸਿੱਧ ਕੋ ਸਫਾ। ਦੁਨੀਆਂ ਦੇ ਅੰਦਰ ਸਿਦਕ ਅਤੇ ਸਫਾ, ਵਿਸ਼ਵਾਸ, ਸਿਦਕ ਅਤੇ ਦਿਲ ਦੀ ਪਵਿੱਤਰਤਾ, ਇਸ ਚੀਜ਼ ਦੀ ਜੇ ਕੋਈ ਰਾਖੀ ਕਰ ਰਿਹਾ ਪਹਿਰੇਦਾਰ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ। ਗੁਰੂ ਰਾਮਦਾਸ ਆਮਤਾ ਉਲਵਰਾ ਜਹਾਂ ਬਾਨ ਇਕਲੀਮ ਸਿੱਧ ਕੋ ਸਫਾ ਹਮ ਅਜ ਸਲਤਨਤ ਹਮ ਅਜ ਫੁਕਰਸ਼ ਨਿਸ਼ਾਂ ਗਿਰਾ ਮਾਇਆ ਤਰ ਅਫਸਰੇ ਅਫਸਰਾਂ। ਅਫਸਰਾਂ ਦੇ ਅਫਸਰ, ਬਾਦਸ਼ਾਹਾਂ ਦੇ ਬਾਦਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਹਨ। ਅਸੀਂ ਕੋਈ ਕੰਮ ਕਰਾਉਣਾ ਹੋਵੇ, ਕਿਸੇ ਕੋਲ ਜਾਈਦਾ, ਅਫਸਰ ਦੇ ਕੋਲ ਜਾਂਦੇ ਹਾਂ ਅਤੇ ਜੇ ਸਾਰੇ ਅਫਸਰ ਜਵਾਬ ਦੇ ਦੇਣ ਤਾਂ ਅਫਸਰਾਂ ਦੇ ਅਫਸਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ ਵਾਸਤੇ ਹਨ। ਇਹ ਭਾਈ ਨੰਦ ਲਾਲ ਜੀ ਨੇ ਲਿਖਿਆ ਹੈ। ਹਮ ਅਜ ਸਲਤਨਤ ਹਮ ਅਜ ਫੁਕਰਸ਼ ਨਿਸ਼ਾਂ ਗਿਰਾਂ ਮਾਇਆ ਤਰ ਅਫਸਰੇ ਅਫਸਰਾਂ। ਅਫਸਰਾਂ ਤੋਂ ਉੱਤੇ ਅਫਸਰ, ਬਾਦਸ਼ਾਹਾਂ ਤੋਂ ਉੱਤੇ ਬਾਦਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਜੁੜ ਬੈਠੇ ਹਾਂ। ਆਓ ਮੁੱਖ ਵਾਕ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਪਾਵਨ ਪਵਿੱਤਰ ਬਾਣੀ ਜੈਤਸਰੀ ਕੀ ਵਾਰ ਵਿੱਚੋਂ ਹੁਕਮ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਹੁਕਮ ਹੈ ਕਿ ਅਸੀਂ ਅਕਾਲ ਪੁਰਖ ਤੋਂ ਬੇਅੰਤ ਦਾਤਾਂ ਲੈਂਦੇ ਹਾਂ ਪਰ ਉਹਦਾ ਨਾਮ ਨਹੀਂ ਜਪਦੇ, ਉਹਦਾ ਸ਼ੁਕਰਾਨਾ ਨਹੀਂ ਕਰਦੇ। ਦੁਨੀਆਂ ਦੇ ਅੰਦਰ ਬੰਦਾ ਕਿਸੇ ਦੇ ਉੱਤੇ ਭਲਾ ਕਰੇ, ਅਗਲਾ ਭੁੱਲ ਜੇ, ਅਸੀਂ ਉਹਨੂੰ 100 ਤਾਨੇ ਮਿਹਣੇ ਦੇ ਕੇ ਸੁਣਾਉਂਦੇ ਹਾਂ ਵੀ ਤੂੰ ਕਿਸੇ ਦੇ ਗੁਣ ਨੂੰ ਭੁਲਾ ਦਿੱਤਾ। ਬੰਦਾ ਅਕਾਲ ਪੁਰਖ ਤੋਂ ਕਿੰਨੀਆਂ ਦਾਤਾਂ ਲੈ ਕੇ ਵਰਤਦਾ ਹੈ, ਇਸ ਜੀਵਨ ਦਾ ਮੁੱਲ ਕਿੰਨਾ, ਪਰ ਬੰਦਾ ਇਸ ਚੀਜ਼ ਤੋਂ ਮੁੱਕਰ ਜਾਂਦਾ ਵੀ ਮੈਨੂੰ ਰੱਬ ਨੇ ਕੁਝ ਦਿੱਤਾ। ਅੱਜ ਦਾ ਸ਼ਬਦ ਇਸੇ ਹੀ ਗੱਲ ਨੂੰ ਸਾਨੂੰ ਚਿਤਾਰਦਾ ਹੈ, ਚੇਤੇ ਕਰਾਉਂਦਾ ਹੈ ਕਿ ਵਾਹਿਗੁਰੂ ਦੀਆਂ ਬੇਅੰਤ ਦਿੱਤੀਆਂ ਦਾਤਾਂ ਨੇ, ਅਸੀਂ ਉਹਦਾ ਸ਼ੁਕਰਾਨਾ ਕਰਨਾ ਹੈ ਔਰ ਉਹਨੂੰ ਯਾਦ ਕਰਨਾ, ਇਹ ਸਾਡਾ ਪਰਮ ਫਰਜ਼ ਹੈ। ਇਹ ਜੋ ਵਾਰ ਹੈ ਜੈਤਸਰੀ ਕੀ ਵਾਰ, ਇਹਦੇ ਅੰਦਰ ਸਤਿਗੁਰਾਂ ਨੇ 3 ਬੋਲੀਆਂ ਵਰਤੀਆਂ ਨੇ, ਕੁੱਲ 20 ਪੌੜੀਆਂ ਜੈਤਸਰੀ ਕੀ ਵਾਰ ਦੀਆਂ। ਪੌੜੀਆਂ ਦੇ ਨਾਲ 2-2 ਸਲੋਕ ਲਿਖੇ ਹੋਏ ਆ। ਹਰ ਇੱਕ ਪੌੜੀ ਜਿਹੜੀ ਲਿਖੀ ਹੈ ਉਹ ਇਸ ਧਰਤੀ ਦੀ ਜਿਹੜੀ ਭਾਸ਼ਾ, ਜਿੱਥੇ ਆਪਾਂ ਬੈਠੇ ਹਾਂ ਮਾਝੇ 'ਚ, ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਲਾਹੌਰ, ਇਹ ਜਿਹੜਾ ਮਾਝੇ ਦਾ ਇਲਾਕਾ, ਜਿਹੜੀ ਮਾਝੇ ਦੀ ਬੋਲੀ ਹੈ ਪੰਜਾਬੀ, ਕੇਂਦਰੀ ਪੰਜਾਬੀ, ਇਸ ਵਾਰ ਦੀਆਂ ਸਾਰੀਆਂ ਪੌੜੀਆਂ ਇਸ ਭਾਸ਼ਾ 'ਚ ਨੇ। ਇਹਦੀ ਜਿਹੜਾ ਪਹਿਲਾ ਸਲੋਕ ਹੈ ਉਹ ਸੰਸਕ੍ਰਿਤੀ ਵਿੱਚ ਹੈ, ਇਹਦਾ ਹਰ ਇੱਕ ਪੌੜੀ ਦੇ ਨਾਲ ਜਿਹੜਾ ਦੂਸਰਾ ਸਲੋਕ ਹੈ ਉਹ ਲਹਿੰਦੇ ਪੰਜਾਬ ਦੀ ਬੋਲੀ 'ਚ, ਲਹਿੰਦਾ ਪੰਜਾਬ ਮੁਲਤਾਨ ਵਾਲਾ ਪਾਸਾ, ਨਨਕਾਣਾ ਸਾਹਿਬ ਤੋਂ ਪਰੇ ਜਿਹੜਾ ਪੱਛਮੀ ਪੰਜਾਬ ਹੈ, ਜਿਹੜਾ ਹੁਣ ਪਾਕਿਸਤਾਨ 'ਚ ਹੈ, ਜਿਹੜੀ ਉਸ ਇਲਾਕੇ ਦੀ ਬੋਲੀ ਹੈ, ਆਪਾਂ ਕਹਿੰਦੇ ਮੇਰਾ, ਉਹ ਕਹਿੰਦੇ ਮੈਂਡਾ। ਇੱਥੋਂ ਦੀ ਬੋਲੀ ਅਤੇ ਉੱਥੋਂ ਦੀ ਬੋਲੀ 'ਚ ਜਿੰਨਾ ਕੁ ਫਰਕ ਹੈ ਉਹ ਤੁਸੀਂ ਇਹਨਾਂ ਸਲੋਕਾਂ 'ਚ ਦਰਸ਼ਨ ਕਰ ਸਕਦੇ ਹੋ। ਲਹਿੰਦੇ ਪੰਜਾਬ ਦੀ ਬੋਲੀ 'ਚ ਦੂਸਰਾ ਸਲੋਕ ਹੈ, ਸੰਸਕ੍ਰਿਤੀ ਬੋਲੀ ਦੇ ਵਿੱਚ ਪਹਿਲਾ ਸਲੋਕ ਹੈ ਅਤੇ ਪੌੜੀਆਂ ਸਾਰੀਆਂ ਕੇਂਦਰੀ ਪੰਜਾਬੀ। ਪੰਜਾਬੀ ਇੱਕ ਤਰ੍ਹਾਂ ਦੀ ਨਹੀਂ ਹੈ ਸਾਧ ਸੰਗਤ ਜੀ, 28 ਕਿਸਮ ਦੀ ਪੰਜਾਬੀ ਹੈ। ਆਪਾਂ ਨੂੰ 3 ਦਾ ਪਤਾ ਸਾਰਿਆਂ ਨੂੰ, ਇੱਕ ਮਾਝਾ, ਇੱਕ ਮਾਲਵਾ, ਇੱਕ ਦੁਆਬਾ। ਮਾਝੀ, ਮਲਵਈ ਅਤੇ ਦੁਆਬੀ 3 ਤਰ੍ਹਾਂ ਦੀ ਪੰਜਾਬੀ ਭਾਸ਼ਾ ਦਾ ਆਪਾਂ ਨੂੰ ਪਤਾ ਹੈ। ਇੱਕ ਬਹੁਤ ਵੱਡਾ ਖੇਤਰ ਜਿਹਨੂੰ ਪੁਆਧ ਕਹਿੰਦੇ ਹਾਂ, ਚੰਡੀਗੜ੍ਹ ਦਾ ਇਲਾਕਾ, ਰੋਪੜ ਦਾ ਇਲਾਕਾ, ਥੋੜ੍ਹਾ ਜਿਹਾ ਫਤਿਹਗੜ੍ਹ ਸਾਹਿਬ, ਥੋੜ੍ਹਾ ਜਿਹਾ ਪਟਿਆਲਾ, ਥੋੜ੍ਹਾ ਜਿਹਾ ਹਰਿਆਣਾ, ਥੋੜ੍ਹਾ ਜਿਹਾ ਸੰਗਰੂਰ, ਇਹ ਸਾਰਾ ਮਿਲਾ ਕੇ ਪੁਆਧ ਦਾ ਇਲਾਕਾ ਬਣਦਾ। ਔਰ ਪੁਆਧ ਦੀ ਬੋਲੀ ਪੰਜਾਬੀ ਦਾ ਇੱਕ ਬਹੁਤ ਵੱਡਾ ਹਿੱਸਾ, ਔਰ ਆਪ ਜੀ ਹੈਰਾਨ ਹੋਵੋਗੇ, ਗੁਰਬਾਣੀ ਵਿੱਚ ਇਹਦੀ ਬਹੁਤ ਜ਼ਿਆਦਾ ਵਰਤੋਂ ਹੈ। ਪੁਆਧੀ ਤੋਂ ਬਿਨਾਂ ਮੁਲਤਾਨ ਦੀ ਲਹਿੰਦੇ ਪੰਜਾਬ ਦੀ ਬੋਲੀ, ਜਿਹਦੇ 'ਚ ਮਹਾਰਾਜ ਨੇ ਮਾਰੂ ਵਾਰ ਡੱਖਣੇ ਉਹ ਸਲੋਕ ਲਿਖੇ ਨੇ, ਜਿਨ੍ਹਾਂ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਤਕਰੀਬਨ ਤਿੰਨ ਤਿੰਨ ਸਲੋਕ ਹਰ ਇੱਕ ਪੌੜੀ ਨਾਲ ਦਰਜ ਨੇ, ਉਹ ਸਾਰੇ ਹੀ ਲਹਿੰਦੇ ਪੰਜਾਬ ਦੀ ਬੋਲੀ 'ਚ ਨੇ। ਅੱਜ ਦੀ ਜੋ ਹੁਕਮਨਾਮਾ ਜਿਸ ਵਾਰ ਵਿੱਚੋਂ ਹੈ, ਜੈਤ ਸ੍ਰੀ ਕੀ ਵਾਰ, ਇਹਦੇ ਅੰਦਰ ਹਰ ਪੌੜੀ ਦੇ ਨਾਲ ਜਿਹੜਾ ਦੂਸਰਾ ਸਲੋਕ ਹੈ ਉਹ ਲਹਿੰਦੇ ਪੰਜਾਬ ਦੀ ਬੋਲੀ 'ਚ ਹੈ, ਪਾਕਿਸਤਾਨ 'ਚ ਜਿਹੜਾ ਰਹਿ ਗਿਆ। ਜਿਵੇਂ ਆਪਾਂ ਪੜ੍ਹਦੇ ਹਾਂ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਹੋਸੀ ਹੋਸੀ ਜਾਸੀ ਕਰਸੀ, ਜਿਵੇਂ ਪੜ੍ਹਦੇ ਹਾਂ, ਜੋ ਤੋ ਭਾਵੈ ਸੋਈ ਥੀਸੀ, ਥੀਸੀ ਮਤਲਬ ਥੀਵੇਗਾ ਹੋਏਗਾ, ਹੋਸੀ ਹੋਏਗਾ ਥੀਸੀ ਥੀਵੇਗਾ, ਇਹ ਲਹਿੰਦੇ ਪੰਜਾਬ ਦੀ ਬੋਲੀ ਹੈ। ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਤੂੰ ਮੇਰਾ ਸਾਈਂ ਆ। ਸਾਧ ਸੰਗਤ ਜੀ, ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਜਿੱਥੇ ਆਤਮਕ ਉਪਦੇਸ਼ ਹੈ, ਜਿੱਥੇ ਬ੍ਰਹਮ ਗਿਆਨ ਹੈ, ਉੱਥੇ ਬੰਦੇ ਦੀ ਆਮ ਜਾਣਕਾਰੀ 'ਚ ਵਾਧਾ ਕਰਦਿਆਂ ਐਂ ਕਹਿ ਲਓ ਕਿ ਬਹੁਤ ਵੱਡਾ ਭਾਸ਼ਾ ਵਿਗਿਆਨ ਵੀ ਛੁਪਿਆ ਹੋਇਆ। ਅਣਗਿਣਤ ਬੋਲੀਆਂ, ਉਹਨਾਂ ਦੇ ਕਈ ਸ਼ਬਦ ਜਿਹੜੇ ਮਹਾਰਾਜ ਨੇ ਬਾਣੀ ਵਿੱਚ ਲਿਖ ਕੇ ਅਮਰ ਕਰ ਦਿੱਤੇ। ਜੇ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਸਮਝੀਏ ਤਾਂ ਇੱਕ ਬਹੁਤ ਵੱਡੇ ਖੇਤਰ ਦੇ ਇਲਾਕੇ ਨੂੰ ਸਮਝਣ ਅਤੇ ਸਮਝਾਉਣ ਦੇ ਸੰਚਾਰ ਦੇ ਜਿਹੜੇ ਅਸੀਂ ਯੋਗ ਹੋ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਕਈ ਪੱਖਾਂ ਤੋਂ ਤਕੜਾ ਕਰਦੀ ਹੈ, ਇੱਕ ਪੱਖ ਨਹੀਂ ਹੈ। ਦੂਰ ਦੂਰ ਤੱਕ ਸਤਿਗੁਰਾਂ ਦੇ ਗੁਰਮੁਖੀ ਦੇ ਲਿਖੇ ਹੋਏ ਜਿਹੜੇ ਲੇਖ ਨੇ ਉਹ ਪੂਰੀ ਦੁਨੀਆਂ ਦੇ ਵਿੱਚ, ਜਿੱਥੋਂ ਜਿੱਥੋਂ ਤੱਕ ਵੀ ਸਿੱਖ ਪ੍ਰਚਾਰਕ ਜਾ ਸਕਦੇ ਸੀ ਉਹਨਾਂ ਗੁਰਮੁਖੀ ਦਾ ਪ੍ਰਚਾਰ ਕੀਤਾ। ਸਮੇਂ ਦੀਆਂ ਸਰਕਾਰਾਂ ਨੇ ਵੰਡ ਕਰਕੇ ਇਸ ਬੋਲੀ ਦਾ, ਗੁਰਮੁਖੀ ਦਾ, ਪੰਜਾਬੀ ਦਾ ਬਹੁਤ ਨੁਕਸਾਨ ਕੀਤਾ, ਪਰ ਸਤਿਗੁਰਾਂ ਨੇ ਅਣਗਿਣਤ ਬੋਲੀਆਂ ਨੂੰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਜਗ੍ਹਾ ਦਿੱਤੀ ਹੈ। ਇੱਥੇ ਮਰਾਠੀ ਦੇ ਵੀ ਦਰਸ਼ਨ ਹੁੰਦੇ ਆ, ਇੱਥੇ ਸੰਸਕ੍ਰਿਤੀ ਦੇ ਵੀ ਦਰਸ਼ਨ ਹੁੰਦੇ ਨੇ, ਇੱਥੇ ਵੱਖ ਵੱਖ ਇਲਾਕਿਆਂ ਦੀਆਂ ਬੋਲੀਆਂ ਦੇ ਕਈ ਸ਼ਬਦ ਸਾਨੂੰ ਬਾਣੀ 'ਚੋਂ ਪ੍ਰਾਪਤ ਹੁੰਦੇ ਹੈ। ਸੋ ਸਤਿਗੁਰਾਂ ਦਾ ਅੱਜ ਦਾ ਪਾਵਨ ਮੁੱਖ ਵਾਕ ਜੈਤ ਸ੍ਰੀ ਕੀ ਵਾਰ ਦੀ ਪੌੜੀ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਨੇ ਪਹਿਲਾ ਸਲੋਕ ਉਚਾਰਨ ਕੀਤਾ ਹੈ ਸਹਿਸਕ੍ਰਿਤੀ ਬਾਣੀ ਭਾਸ਼ਾ ਦੇ ਅੰਦਰ, ਦੂਸਰਾ ਉਚਾਰਨ ਕੀਤਾ ਹੈ ਲਹਿੰਦੇ ਪੰਜਾਬ ਦੀ ਬੋਲੀ ਅੰਦਰ, ਤੀਸਰਾ ਜੋ ਪੌੜੀ ਹੈ ਉਹ ਉਚਾਰਨ ਕੀਤੀ ਹੈ ਇੱਥੋਂ ਦੀ ਕੇਂਦਰੀ ਪੰਜਾਬੀ, ਜਿਹਨੂੰ ਮਾਝੇ ਦੀ ਕਹਿ ਦਿੰਦੇ ਹਾਂ, ਇਸ ਬੋਲੀ ਦੇ ਵਿੱਚ। ਸੋ ਆਓ, ਸਤਿਗੁਰਾਂ ਨੇ ਜੋ ਉਪਦੇਸ਼, ਜੋ ਮਾਣਕ ਮੋਤੀ ਸਾਡੀ ਝੋਲੀ 'ਚ ਪਾਏ ਆ, ਉਹਨਾਂ ਦੀ ਵਿਚਾਰ ਕਰੀਏ। ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਇੱਕ ਸਿੱਖਿਆ ਹੀ ਜੇ ਕਿਤੇ ਆਪਾਂ ਸੁਣ ਲਈਏ ਤਾਂ ਸਾਡੀ ਮਤ ਵਿੱਚ ਹੀਰਿਆਂ ਰਤਨਾਂ ਜਵਾਹਰਾਂ ਵਰਗੇ ਗੁਣ ਪੈਦਾ ਹੋ ਜਾਣਗੇ। ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰੂ ਦੀ ਸਿੱਖਿਆ ਨੂੰ ਆਓ ਸੁਣੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਫੁਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਸਲੋਕ ਦੋ ਪੰਕਤੀਆਂ ਦਾ ਇਹ ਸਲੋਕ ਹੈ, ਸਹਿਸਕ੍ਰਿਤੀ ਬੋਲੀ ਵਿੱਚ ਲਿਖਿਆ ਹੋਇਆ ਹੈ। ਪਾਤਸ਼ਾਹ ਫਰਮਾਉਂਦੇ ਨੇ ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਦੀ ਇੱਛਾ ਉਹਦੇ ਮੁਤਾਬਕ ਵਾਹਿਗੁਰੂ ਸਾਨੂੰ ਦਾਨ ਦਿੰਦਾ। ਬੜਾ ਵੱਡਾ ਦਾਨੀ ਹੈ ਉਹ, ਦਾਨ ਵੱਡੋ ਅਤਵੰਤ ਮਹਾਂਬਲ ਸੇਵਕ ਦਾਸ ਕਹਿਓ ਇਹ ਤੱਥ। ਦਾਨੀ ਉਹ ਹੁੰਦਾ ਜਿਹੜਾ ਆਪਦੇ ਕੋਲੋਂ ਕੁਛ ਦੇਵੇ। ਆਪਾਂ ਦੁਨੀਆਂ 'ਤੇ ਜੋ ਵੀ ਕਰੀਏ ਉਹ ਸੇਵਾ ਹੈ, ਦਾਨੀ ਕੇਵਲ ਵਾਹਿਗੁਰੂ ਹੈ, ਆਪਾਂ ਦਾਨੀ ਨਹੀਂ ਹਾਂ, ਦਾਨੀ ਕੇਵਲ ਪਰਮੇਸ਼ਰ ਹੈ ਜਿਹਨੇ ਸਭ ਨੂੰ ਦਾਨ ਦਿੱਤਾ, ਇੰਨਾ ਦਿੱਤਾ ਵੀ ਉਹਦਾ ਕੋਈ ਮੁੱਲ ਨਹੀਂ ਪਾ ਸਕਦਾ। ਸੋਹਲਾ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਮਹਾਰਾਜ ਨੇ ਲਿਖਿਆ ਨਿਤ ਨਿਤ ਜੀੜੇ ਸੰਭਾਲੀਆਂ, ਰੱਬ ਨਿਤ ਸਾਂਭਦਾ ਹੈ। ਆਪਾਂ ਸਾਹ ਲੈ ਰਹੇ ਹਾਂ, ਇੱਕ ਮਿੰਟ ਵੀ ਸਾਹ ਨਾ ਆਵੇ ਤੇ ਬੰਦਾ ਮੁੱਕ ਜਾਂਦਾ। ਇਹ ਸਾਹ ਕਿੱਥੋਂ ਆ ਰਿਹਾ? ਇਹ ਆਕਸੀਜਨ ਦੇ ਅਸੀਂ ਪੈਸੇ ਨਹੀਂ ਦੇ ਰਹੇ। ਇਹ ਹਵਾ ਕਿਹਨੇ ਬਣਾਈ ਆ? ਇਸੇ ਆਕਸੀਜਨ ਦਾ ਇੱਕ ਹੋਰ ਰੂਪ ਹੈ, ਉਹਨੂੰ ਓਜ਼ੋਨ ਪਰਤ ਕਹਿੰਦੇ ਆ। ਉਹ ਬਹੁਤ ਉੱਪਰ ਹੁੰਦੀ ਆ, ਜਿੰਨੀਆਂ ਉੱਪਰੋਂ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਆਉਂਦੀਆਂ ਨੇ, ਅੰਗਰੇਜ਼ੀ 'ਚ ਉਹਨੂੰ ਅਲਟਰਾ ਵਾਇਲਟ ਰੇਜ਼ ਕਹਿੰਦੇ ਆ, ਪੰਜਾਬੀ 'ਚ ਉਹਨੂੰ ਕਹਿੰਦੇ ਪਰਾਵੈਂਗਣੀ ਕਿਰਨਾਂ। ਉਹ ਖਤਰਨਾਕ ਹੁੰਦੀਆਂ, ਜਿੱਥੇ ਪੈ ਜਾਣ ਚਮੜੀ ਦਾ ਕੈਂਸਰ ਹੋ ਜਾਏਗਾ, ਕੁੱਲ ਧਰਤੀ ਦੇ ਸਾਰੇ ਜੀਆ ਜੰਤ ਖਤਮ ਹੋ ਜਾਣਗੇ। ਉਹ ਕਿਹਨੇ ਬਣਾਈ ਹੈ? ਨਾ ਅਮਰੀਕਾ ਵਾਲਿਆਂ ਬਣਾਈ, ਨਾ ਚਾਈਨਾ ਵਾਲਿਆਂ ਬਣਾਈ ਹੈ। ਉਹ ਬਣਾਈ ਪਰਮੇਸ਼ੁਰ ਵਾਹਿਗੁਰੂ ਦੇ ਹੁਕਮ, ਜਿਵੇਂ ਸ੍ਰਿਸ਼ਟੀ ਸਾਜੀ ਹੈ, ਇਹ ਧਰਤੀ ਜਿਹਨੇ ਸਾਜੀ ਹੈ, ਉਹਨੇ ਧਰਤੀ ਦਾ ਉਹ ਸੁਰੱਖਿਆ ਸਿਸਟਮ ਪ੍ਰਬੰਧ ਬਣਾਇਆ। ਜਿੰਨੀਆਂ ਹਾਨੀਕਾਰਕ ਕਿਰਨਾਂ ਉੱਪਰੋਂ ਆਉਂਦੀਆਂ ਨੇ, ਉਹ ਓਜ਼ੋਨ ਦੀ ਪਰਤ ਉਹਨੂੰ ਉੱਤੇ ਜਜ਼ਬ ਕਰ ਲੈਂਦੀ ਹੈ। ਇਸ ਸਾਰੀ ਸ੍ਰਿਸ਼ਟੀ ਦਾ ਜੀਵਨ, ਕੁੱਲ ਕਾਇਨਾਤ ਦਾ ਜੀਵਨ ਕਿਹਦੇ ਆਸਰੇ 'ਤੇ ਚੱਲਦਾ ਹੈ? ਜਿਹਨੇ ਜਿਨ ਮਾਇਆ ਦੀਨੀ ਤਿੰਨ ਲਾਈ ਤ੍ਰਿਸ਼ਨਾ, ਉਹਨੇ ਭੁੱਖ ਲਾਈ ਹੈ, ਕਹੋ ਕਬੀਰ ਜਿਸ ਉਧਰ ਤੇ ਸਮਾਇਆ। ਉਹਨੇ ਮਾਇਆ ਬਣਾਈ, ਮਾਇਆ ਦੀ ਤ੍ਰਿਸ਼ਨਾ ਲਾਈ, ਉਹਨੇ 36 ਅੰਮ੍ਰਿਤ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਦੀਏ। ਅਸੀਂ ਬੁਰਕੀ ਮੂੰਹ 'ਚ ਪਾਉਂਦੇ ਹਾਂ, ਅੱਗੇ ਉਹਦਾ ਖੂਨ ਕਿਵੇਂ ਬਣ ਜਾਂਦਾ ਸਾਨੂੰ ਨਹੀਂ ਪਤਾ, ਉਹ ਮਹਾਰਾਜ ਜਾਣਦਾ। ਗੁਰੂ ਮਹਾਰਾਜ ਕਹਿੰਦੇ ਹਨ, ਮਨ ਇੱਛਾ ਦਾਨ ਕਰਨ, ਸਾਡੀ ਇੱਛਾ ਕੀ ਹੈ? ਅਸੀਂ ਤਾਂ ਜੀਣਾ ਚਾਹੁੰਦੇ ਹਾਂ। ਸਾਡੀ ਇੱਛਾ ਕੀ ਹੈ? ਜੀਣਾ ਚਾਹੁੰਦੇ ਹਾਂ, ਪਰ ਸਾਡੀ ਮਨ ਦੀ ਇੱਛਾ ਮੁਤਾਬਕ ਜੋ ਜੋ ਚਾਹੀਦਾ ਉਹ ਸਾਰਾ ਕੁਝ ਆਪਾਂ ਆਪੇ ਬਣਾ ਸਕਦੇ ਹਾਂ। ਬੰਦੇ ਨੇ ਮੁੱਲ ਦੇ ਸਾਹ ਲੈਣੇ ਹੋਣ ਤਾਂ 2 ਕੁ ਦਿਨਾਂ ਦੇ ਵਿੱਚ ਹੀ ਇੰਨਾ ਬਿੱਲ ਬਣ ਜਾਂਦਾ ਵੀ ਸਾਰੀ ਉਮਰ ਦੀ ਕਮਾਈ ਲੱਗ ਜਾਂਦੀ ਹੈ, ਅਤੇ 3-4 ਦਿਨ ਹੀ ਸਾਹ ਆਉਂਦੇ ਨੇ, ਅਤੇ ਬਾਅਦ 'ਚ ਬੰਦਾ ਸਾਹਾਂ ਨੂੰ ਤਰਸਦਾ ਚਲਾ ਜਾਂਦਾ। ਮਨ ਇੱਛਾ, ਸਾਡੇ ਮਨ ਦੀ ਇੱਛਾ ਹੈ, ਬਹੁਤ ਕੁਛ ਆਪਾਂ ਮੰਗਦੇ ਹਾਂ, ਅਤੇ ਸਾਰੀ ਗੱਲ ਨੂੰ ਇੱਕੇ ਗੱਲ 'ਚ ਹੀ ਕਲਮਬੰਦ ਕਰ ਦਈਏ ਵੀ ਅਸੀਂ ਜੀਣਾ ਚਾਹੁੰਦੇ ਹਾਂ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਬੰਦਾ ਜੀਵਣਾ ਚਾਹੁੰਦਾ ਹੈ, ਉਹ ਜੀਵਣ ਲਈ ਉਹਨੂੰ ਸਾਹ ਚਾਹੀਦਾ, ਪੀਣ ਲਈ ਪਾਣੀ ਚਾਹੀਦਾ, ਖਾਣ ਲਈ ਅੰਨ ਚਾਹੀਦਾ, ਸਾਰਾ ਕੁਝ ਕਿੱਥੋਂ ਆਉਂਦਾ? ਧਰਤੀ ਦੇ ਵਿੱਚ ਦਾਣੇ ਬੀਜੇ, ਵੱਢ ਲਈ ਫਸਲ, ਅਗਲੇ ਸਾਲ ਫੇਰ, ਅਗਲੇ ਸਾਲ ਫੇਰ, ਜੋ ਕੁਛ ਪਾਇਆ ਸੋ ਏਕਾ ਵਾਰ, ਧਰਤੀ ਨੇ ਕਦੀ ਜਵਾਬ ਨਹੀਂ ਦਿੱਤਾ। ਇਹ ਕੁੱਲ ਕਾਇਨਾਤ ਦੇ ਜਿੰਨੇ ਜੀਅ ਆ, ਰਿਜਕ ਉਦੋਂ ਜ਼ਿਆਦਾ ਹੈ, ਦੁਨੀਆਂ ਨੂੰ ਵੰਡਣਾ ਨਹੀਂ ਆਉਂਦਾ, ਖਾਣਾ ਨਹੀਂ ਆਉਂਦਾ, ਈਰਖਾ ਕਰਕੇ ਇੱਕ ਬੰਦਾ ਲੋਭ ਵੱਸ ਹੋਇਆ ਦੂਜੇ ਤੋਂ ਖੋਹ ਲੈਂਦਾ, ਕੋਈ ਦੁਖੀ ਹੈ, ਕੋਈ ਸੁਖੀ ਹੈ, ਕੋਈ ਰੱਜਾ, ਕੋਈ ਭੁੱਖਿਆ। ਪਰ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਨੇ ਜਿੰਨੇ ਜੀ ਪੈਦਾ ਕੀਤੇ, ਉਹਨੇ ਜੀਆਂ ਦਾ ਰਿਜਕ ਪਹਿਲਾਂ ਪੈਦਾ ਕੀਤਾ। ਪਹਿਲੋਂ ਦੇ ਤੈਂ ਰਿਜਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਜਨਮ ਬਾਅਦ 'ਚ ਹੈ, ਰਿਜਕ ਪਹਿਲਾਂ। ਮੱਝਾਂ ਗਾਵਾਂ ਉਹ ਵੀ ਬੱਚਿਆਂ ਨੂੰ ਜਨਮ ਦਿੰਦੀਆਂ ਤਾਂ ਦੁੱਧ ਪਹਿਲਾਂ ਆਉਂਦਾ, ਕੱਟੇ ਬੱਚੇ ਦਾ ਜਨਮ ਬਾਅਦ 'ਚ ਹੁੰਦਾ। ਸੱਚੇ ਪਾਤਸ਼ਾਹ ਕਹਿੰਦੇ ਰੱਬ ਨੇ ਰਿਜਕ ਓਨਾ ਬਣਾਇਆ ਜਿੰਨੇ ਜੀ ਨਹੀਂ ਹਨ, ਉਦੋਂ ਵੱਧ ਬਣਿਆ ਹੋਇਆ। ਮਨੁੱਖ ਦੇ ਲੋਭ ਕਰਕੇ ਹੀ ਦੁਨੀਆਂ ਦੇ ਉੱਤੇ ਕਲੇਸ਼ ਪੈਂਦਾ, ਸੰਕਟ ਹੁੰਦਾ। ਗੁਰੂ ਅਰਜਨ ਦੇਵ ਜੀ ਕਹਿੰਦੇ, ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਦੀ ਇੱਛਾ ਹੈ, ਜੋ ਅਸੀਂ ਚਾਹੁੰਦੇ ਹਾਂ, ਜੋ ਅਸੀਂ ਮੰਗਦੇ ਹਾਂ, ਤਾਣ ਮੰਗੋ, ਮਾਣ ਮੰਗੋ, ਧਨ ਲਖਮੀ ਸੁੱਤ ਦੇ। ਉਹ ਵਾਹਿਗੁਰੂ ਦੇ ਰਿਹਾ। ਮਨ ਇੱਛਾ ਦਾਨ ਕਰਨ ਸਰਬਤ ਰਾਸਾ ਪੂਰਨ ਹੈ, ਉਹ ਸਭ ਦੀਆਂ ਆਸਾਂ ਪੂਰੀਆਂ ਕਰਦਾ। ਜਿੰਨੀਆਂ ਵੀ ਅਸੀਂ ਆਸਾਂ ਕਰਦੇ ਹਾਂ ਉਹ ਕਿੱਥੋਂ ਪੂਰੀਆਂ ਹੁੰਦੀਆਂ ਨੇ? ਕੁੱਲ ਦੁਨੀਆਂ ਦੇ ਅਰਬਾਂ ਖਰਬਾਂ ਜੀਵ ਹਨ, ਉਹ ਕਿੱਥੋਂ ਖਾ ਰਹੇ ਨੇ? ਉਹ ਕਿਵੇਂ ਜੀ ਰਹੇ ਨੇ? ਇਹ ਜੀਵਨ ਕਿਹਨੇ ਬਣਾਇਆ? ਧਰਤੀ ਸੂਰਜ ਵਾਲੇ ਗੇੜੇ ਕੱਟੀ ਜਾਂਦੀ ਹੈ, ਸੂਰਜ ਗਾਂਹ ਨੂੰ ਤੁਰਿਆ ਜਾਂਦਾ ਹੈ, ਚੰਦਰਮਾ ਧਰਤੀ ਦੇ ਮਗਰ ਮਗਰ ਤੁਰਿਆ ਆਉਂਦਾ ਘੁੰਮਦਾ ਹੋਇਆ। ਇਹ ਸਾਰੀ ਸ੍ਰਿਸ਼ਟੀ ਕਿਹਦੇ ਹੁਕਮ 'ਚ ਤੁਰੀ ਆਉਂਦੀ ਹੈ? ਇਹ ਜੀਵਨ ਕੌਣ ਚਲਾ ਰਿਹਾ? ਮਹਾਰਾਜ ਕਹਿੰਦੇ ਹਨ, ਉਸ ਅਕਾਲ ਪੁਰਖ ਨੇ ਜੀਵਨ ਦੀ ਖੂਬਸੂਰਤੀ ਬਣਾਈ ਹੈ, ਜਿੱਥੇ ਉਹਨੇ ਜੰਮਣਾ ਬਣਾਇਆ ਉਹਨੇ ਨਾਲ ਮਰਨਾ ਵੀ ਬਣਾ ਦਿੱਤਾ। ਉਹਨੇ ਇਸ ਜੀਵਨ ਨੂੰ ਚੱਲਦਾ ਰੱਖਣ ਲਈ ਕਿੰਨਾ ਕੁਝ ਦਿੱਤਾ ਹੈ। ਮਨ ਇੱਛਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ। ਵਿਆਖਿਆ 'ਚ ਜਾਣ ਦੀ ਬਜਾਏ ਸਿਰਫ ਇੱਕ ਪੰਕਤੀ ਜਪਜੀ ਸਾਹਿਬ ਵਿੱਚੋਂ ਬੰਦਾ ਪੁੱਛੇ ਵੀ ਰੱਬ ਨੇ ਮੇਰੇ 'ਤੇ ਕੀ ਕਿਰਪਾ ਕੀਤੀ, ਮੈਨੂੰ ਕੀ ਦਿੱਤਾ, ਤਾਂ ਗੁਰੂ ਨਾਨਕ ਸਾਹਿਬ ਜੀ ਦਾ ਇੱਕੋ ਬਚਨ ਹੈ, ਉਹ ਚੇਤੇ ਰੱਖ ਲਈਏ, ਬਹੁਤਾ ਕਰਮ ਲਿਖਿਆ ਨਾ ਜਾਏ। ਰੱਬ ਦਾ ਰਹਿਮੋ ਕਰਮ ਸਾਡੇ 'ਤੇ ਬਹੁਤ ਹੈ। ਇਹ ਮਨੁੱਖਾ ਜੀਵਨ ਕਿੰਨਾ ਕੀਮਤੀ ਆ, ਮੈਡੀਕਲ ਸਾਇੰਸ ਦੇ ਕੋਲੋਂ ਸਿੱਖ ਲਓ, ਸੁਣ ਲਓ, ਪੜ੍ਹ ਲਓ, ਇਸ ਜੀਵਨ ਦੀ ਕੀਮਤ ਦਾ ਸਾਨੂੰ ਪਤਾ ਲੱਗ ਜਾਏਗਾ। ਇਸ ਮਨੁੱਖਾ ਜੀਵਨ ਦੀ ਕਿੰਨੀ ਕੀਮਤ ਹੈ, ਇਹ ਜੀਵਨ ਕਿਵੇਂ ਸ਼ੁਰੂ ਹੁੰਦਾ ਹੈ, ਕਿਵੇਂ ਚੱਲਦਾ ਹੈ, ਇਸ ਸਾਡੇ ਸਰੀਰ ਦੇ ਅੰਦਰ ਐਂ ਕਹਿ ਲਓ ਕਿ ਕਿਸੇ ਦੁਨੀਆਂ ਦੇ ਵੱਡੇ ਤੋਂ ਵੱਡੇ ਕਾਰਖਾਨੇ ਦੇ ਵਿੱਚ ਵੀ ਓਨਾ ਕੰਮ ਨਹੀਂ ਚੱਲ ਰਿਹਾ ਹੁੰਦਾ ਜਿੰਨਾ ਬੰਦੇ ਦੇ ਸਰੀਰ ਦੇ ਅੰਦਰ ਚੱਲ ਰਿਹਾ ਹੁੰਦਾ। ਸਾਰੀ ਜ਼ਿੰਦਗੀ ਦਿਲ ਧੜਕਦਾ ਹੈ, ਖੂਨ ਦੇ ਨਿੱਕੇ ਨਿੱਕੇ ਸੈੱਲ ਕਣ ਕਿਣਕੇ ਪਤਾ ਨਹੀਂ ਕਿੱਧਰੋਂ ਕਿੱਧਰ ਤੁਰੇ ਜਾਂਦੇ ਨੇ। ਇਸ ਸਰੀਰ ਦਾ ਆਪਣਾ ਇੱਕ ਸੰਚਾਰ ਸਿਸਟਮ ਹੈ, ਦਿਮਾਗ ਦੇ ਵਿੱਚ ਅਰਬਾਂ ਖਰਬਾਂ ਹੀ ਨਿੱਕੇ ਨਿੱਕੇ ਨਿਊਰੋਨ ਕਈ ਕੁਛ ਆ ਜਿਹੜੇ ਆਪਦਾ ਵਿਚਾਰੇ ਕੰਮ ਕਰੀ ਜਾਂਦੇ ਆ। ਉਹ ਕਿਹਦੇ ਅੱਖੇ ਲੱਗ ਰਹੇ ਨੇ, ਕਿਵੇਂ ਚੱਲ ਰਿਹਾ ਕੰਮ? ਮਹਾਰਾਜ ਕਹਿੰਦੇ ਹਨ, ਅਕਾਲ ਪੁਰਖ ਦਾ ਬਹੁਤਾ ਕਰਮ ਲਿਖਿਆ ਨਾ ਜਾਏ। ਤੂੰ ਕਾਪੀ ਲੈ, ਪੈੱਨ ਫੜ, ਲਿਖਣ ਬਹਿ ਜਾ ਵੀ ਰੱਬ ਨੇ ਤੈਨੂੰ ਕੀ ਦਿੱਤਾ। ਸਾਰੀ ਦੁਨੀਆਂ ਦੀਆਂ ਸਾਰੀਆਂ ਮੈਡੀਕਲ ਸਾਇੰਸ ਦੀਆਂ ਕਿਤਾਬਾਂ ਜੋ ਦੱਸਦੀਆਂ ਨੇ ਤੇਰੇ ਸਰੀਰ ਵਿੱਚ ਕੀ ਰੱਬ ਨੇ ਬਣਾ ਛੱਡਿਆ, ਇਹ ਕਿੰਨਾ ਕੀਮਤੀ ਜੀਵਨ ਹੈ ਜਿਹੜਾ ਤੈਨੂੰ ਮਿਲਿਆ। ਮਹਾਰਾਜ ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ, ਜੇ ਇਮਾਨਦਾਰੀ ਨਾਲ ਲਿਖੇਗਾ ਤਾਂ ਤੇਰੇ ਤੋਂ ਲਿਖਿਆ ਨਹੀਂ ਜਾਣਾ। ਹਾਂ ਜੇ ਤੂੰ ਮੁਕਰਨਾ ਤਾਂ ਹੁਣੇ ਹੀ ਕਹਿ ਦੇ ਵੀ ਰੱਬ ਨੇ ਮੈਨੂੰ ਕੱਖ ਨਹੀਂ ਦਿੱਤਾ, ਇੱਕ ਮਿੰਟ ਲੱਗਣਾ, ਕੇਤੇ ਲੈ ਲੈ ਮੁਕਰ ਪਾਹੇ। ਬੰਦਾ ਅਕਾਲ ਪੁਰਖ ਦੀਆਂ ਦਿੱਤੀਆਂ ਦਾਤਾਂ ਤੋਂ ਮੁਕਰ ਜਾਂਦਾ, ਦਿੰਦੇ ਥਾਵੋਂ ਦਿੱਤਾ ਚੰਗਾ। ਮਹਾਰਾਜ ਨੇ ਲਿਖਿਆ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾਂ ਪੂਰਨ ਹੈ। ਸਰਬੱਤ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਇਸ ਜੀਵਨ ਦੇ ਵਿੱਚ ਸਾਡੇ ਕੋਲ ਜੋ ਵੀ ਕੁਝ ਹੈ ਉਹ ਸਾਡੇ ਆਪਣੇ ਕਰਕੇ ਨਹੀਂ ਹੈ, ਆਪਾਂ ਜੋ ਕੀਤਾ ਆਪਦੇ ਸਰੀਰ ਨਾਲ ਕੀਤਾ। ਆਪਾਂ ਮਨ ਨੂੰ ਕੋਈ 2-4-10 ਕੰਮ ਚੰਗੇ ਵੀ ਕਰਤੇ, ਕਾਹਦੇ ਨਾਲ ਕੀਤੇ? ਆਪਦੇ ਸਰੀਰ ਨਾਲ, ਪਿੰਡੇ ਨਾਲ, ਜਾਂ ਫਿਰ ਆਪਾਂ ਆਪਦੇ ਦਿਮਾਗ ਨਾਲ ਕੋਈ ਚੰਗੀ ਗੱਲ ਸੋਚੀ। ਜੀਓ ਅਤੇ ਪਿੰਡ ਦੋ ਚੀਜ਼ਾਂ, ਇੱਕ ਮਨ ਇੱਕ ਤਨ, ਇੱਕ ਜੀਓ ਇੱਕ ਪਿੰਡ। ਜੀਓ ਅਤੇ ਪਿੰਡ, ਤਨ ਅਤੇ ਮਨ। ਮਨ ਨਾਲ ਆਪਾਂ ਕੁਝ ਸੋਚਦੇ ਹਾਂ ਅਤੇ ਤਨ ਦੇ ਨਾਲ ਆਪਾਂ ਕੁਝ ਕਰਦੇ ਹਾਂ। ਇੱਕ ਸੋਚਣ ਸ਼ਕਤੀ, ਇੱਕ ਕਰਨ ਸ਼ਕਤੀ, ਇਹਨੂੰ ਜੀਓ ਪਿੰਡ ਦੀ ਰਾਸ ਆਖਿਆ। ਰਾਸ ਜਿਸ ਤਰ੍ਹਾਂ ਆਪਾਂ ਬੈਂਕ ਤੋਂ ਰਾਸ ਲੈ ਕੇ ਕੰਮ ਸ਼ੁਰੂ ਕਰਨਾ ਹੋਵੇ, ਬਗਾਨੀ ਰਾਸ ਲੈ ਕੇ ਬੰਦਾ ਕੰਮ ਸ਼ੁਰੂ ਕਰ ਲਵੇ ਅਤੇ ਸਾਰੀ ਰਾਸ ਡੋਬ ਦੇਵੇ, ਅਤੇ ਜਿਹਦੇ ਤੋਂ ਰਾਸ ਲਈ ਉਹ ਤਾਂ ਮੰਗੂਗਾ ਨਾ ਵੀ ਭਾਈ ਮੈਂ ਤੈਨੂੰ 1,00,000 ਦਿੱਤਾ, 2,00,000 ਦਿੱਤੇ ਅਤੇ ਮੇਰੇ ਮੋੜ ਦੇ। ਇੱਥੇ ਖਲੋ ਕੇ ਅਸੀਂ ਗੁਰੂ ਅੱਗੇ ਸੰਬੋਧਨ ਹੋ ਕੇ ਕਹਿੰਦੇ ਵੀ ਸੱਚੇ ਪਾਤਸ਼ਾਹ ਜੀਓ ਪਿੰਡ ਸਭ ਤੇਰੀ ਰਾਸ, ਇਹ ਤਨ ਅਤੇ ਮਨ, ਜੀਓ ਅਤੇ ਪਿੰਡ ਬਾਬਾ ਜੀ ਤੁਹਾਡੀ ਰਾਸ ਆ, ਤੁਸੀਂ ਸਾਨੂੰ ਉਧਾਰੀ ਦਿੱਤੀ ਹੈ। ਅਤੇ ਮਹਾਰਾਜ ਕਹਿੰਦੇ ਵੀ ਇਹਨੂੰ ਕਿਤੇ ਚੰਗੇ ਥਾਂ ਖਰਚ ਲਾ, ਬੈਂਕ ਤੋਂ ਪੈਸੇ ਲੈ ਕੇ ਅਲਮਾਰੀ 'ਚ ਬੰਦ ਕਰ ਦਈਏ, ਉੱਥੇ ਸਿਉਂਕ ਖਾ ਜੇ, ਤੁਸੀਂ ਦੱਸੋ ਵੀ ਉਹ ਰਾਸ ਦਾ ਕੁਝ ਨਿਕਲਿਆ? ਜਿਹਦੇ ਭੈਣ ਭਰਾ ਤੋਂ ਆਪਾਂ ਰਾਸ ਫੜ ਕੇ ਲਿਆਂਦੀ, ਉਧਾਰੇ ਪੈਸੇ ਲਿਆਂਦੇ, ਉਹਨੂੰ ਮੋੜੀਏ ਨਾ ਟਾਈਮ 'ਤੇ, ਅਤੇ ਵਿੱਚੋਂ ਕੋਈ ਆਪਦੇ ਜੋਗਾ ਲਾਹਾ ਵੀ ਨਾ ਕੱਢੀਏ, ਪ੍ਰੋਫਿਟ ਵੀ ਨਾ ਲਈਏ, ਕਮਾਈ ਵੀ ਨਾ ਕਰੀਏ, ਉਸ ਰਾਸ ਨੂੰ ਲਏ ਦਾ ਫਾਇਦਾ ਕੀ? ਜੀਓ ਪਿੰਡ ਸਭ ਤੇਰੀ ਰਾਸ, ਹੇ ਮਹਾਰਾਜ ਇਹ ਤੂੰ ਸਾਨੂੰ ਰਾਸ ਦਿੱਤੀ ਆ, ਇਹ ਜਿਹੜਾ ਜੀਓ ਆ ਮਨ ਆ ਇਹ ਸਿਮਰਨ ਕਰੇ, ਇਹ ਜਿਹੜਾ ਪਿੰਡ ਪਿੰਡਾ ਇਹ ਸੇਵਾ ਕਰੇ। ਸੇਵਾ ਅਤੇ ਸਿਮਰਨ ਜੇ ਨਹੀਂ ਕਰਦੇ ਇਹ ਦੋਵੇਂ ਸੜਦੇ ਆ। ਜੀਓ ਹਰ ਬਿਨ ਜੀਓ ਜਲ ਬਲ ਜਾਓ, ਇਹ ਜਿਹੜਾ ਜੀਓ ਹੈ ਮਨ ਹੈ ਇਹ ਸੜਦਾ ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ। ਜਿਹੜਾ ਸਰੀਰ ਆ ਇਹ ਵੀ ਸੜਦਾ ਵਿਕਾਰਾਂ ਦੇ ਵਿੱਚ ਜਿਹੜਾ ਸੇਵਾ ਨਹੀਂ ਕਰਦਾ। ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਏ, ਜਿਹੜਾ ਸਰੀਰ ਸੇਵਾ ਨਹੀਂ ਕਰਦਾ, ਗੁਰੂ ਦੀ ਕਾਰ ਨਹੀਂ ਕਰਦਾ, ਉਹ ਸਰੀਰ ਵੀ ਇੱਕ ਤਰ੍ਹਾਂ ਨਾਲ ਐਵੇਂ ਸੜ ਰਿਹਾ। ਜਿਹੜਾ ਮਨ ਆ ਸਿਮਰਨ ਨਹੀਂ ਕਰਦਾ ਉਹ ਵੀ ਸੜਦਾ। ਜੀਓ ਸ੍ਰੀ ਰਾਗ ਦਾ ਪਹਿਲਾ ਸ਼ਬਦ ਹੈ ਪਹਿਲੇ ਪਾਤਸ਼ਾਹ ਦਾ, ਹਰ ਬਿਨ ਜੀਓ ਜਲ ਵੱਲ ਜਾਓ। ਅਤੇ ਜਿਹੜਾ ਪਿੰਡ ਆ, ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨਾ ਕਮਾਏ, ਇਹਦਾ ਮਤਲਬ ਜੀਓ ਅਤੇ ਪਿੰਡ ਦਾ ਸੇਵਾ ਸਿਮਰਨ ਕਰਨਾ। ਸੇਵਾ ਅਤੇ ਸਿਮਰਨ ਜ਼ਿੰਦਗੀ ਦਾ ਲਾਹਾ ਹੈ, ਜੀਓ ਅਤੇ ਪਿੰਡ ਰਾਸ ਹੈ। ਰਾਸ ਸਾਨੂੰ ਵਾਹਿਗੁਰੂ ਨੇ ਦਿੱਤੀ ਆ, ਮਨ ਇੱਛਾ ਦਾਨ ਕਰਨ। ਸਾਡੇ ਮਨ ਦੀ ਇੱਛਾ ਹੈ ਜੀਣ ਦੀ, ਜੀਣ ਲਈ ਕੀ ਚਾਹੀਦਾ? ਸਾਹ, ਅਤੇ ਸਾਹ ਉਨ੍ਹਾਂ ਚਿਰ ਚੱਲਦੇ ਆ ਜਿੰਨਾ ਚਿਰ ਤੁਹਾਡੇ ਕੋਲ ਜੀਓ ਅਤੇ ਪਿੰਡ ਦੋਵੇਂ ਚੀਜ਼ਾਂ ਹੈਗੀਆਂ। ਆਪਣੇ ਕੋਲ ਸਰੀਰ ਵੀ ਹੈਗਾ ਅਤੇ ਸਰੀਰ ਦੇ ਵਿੱਚ ਜੀਵ ਆਤਮਾ ਵੀ ਹੈਗਾ, ਉਹਨਾਂ ਚਿਰ ਸਵਾਸ ਚੱਲਣਗੇ। ਇਹਨੂੰ ਜੀਓ ਪਿੰਡ ਦੀ ਰਾਸ ਵੀ ਕਹਿੰਦੇ ਹਾਂ, ਇਹਨੂੰ ਸਵਾਸਾਂ ਦੀ ਪੂੰਜੀ ਵੀ ਕਹਿੰਦੇ ਹਾਂ। ਇਹੀ ਸਾਡੇ ਮਨ ਦੀ ਇੱਛਾ ਹੈ ਅਤੇ ਇਹੀ ਸਾਡਾ ਦਾਨ ਆ, ਅਤੇ ਇਹ ਸਾਨੂੰ ਵਾਹਿਗੁਰੂ ਨੇ ਸਾਰਿਆਂ ਨੂੰ ਬਰਾਬਰ ਦਿੱਤਾ, ਹਰ ਇੱਕ ਨੂੰ ਰੋਜ਼ ਬਰਾਬਰ 24 ਘੰਟੇ ਮਿਲਦੇ ਆ। ਮਨ ਇੱਛਾ ਦਾਨ ਕਰਨ, ਜੋ ਸਾਡੇ ਮਨ ਦੀਆਂ ਇੱਛਾਵਾਂ, ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੈ। ਬਹੁਤਾ ਕਰਮ ਲਿਖਿਆ ਨਾ ਜਾਏ। ਰੱਬ ਦਾ ਰਹਿਮੋ ਕਰਮ ਇੰਨਾ ਜ਼ਿਆਦਾ ਹੈ, ਉਹਨੂੰ ਕੋਈ ਲਿਖ ਨਹੀਂ ਸਕਦਾ। ਜੇ ਇਮਾਨਦਾਰੀ ਵਰਤੇ ਤਾਂ, ਜੇ ਬੇਈਮਾਨੀ ਕਰੇ ਫਿਰ ਕੇਤੇ ਲੈ ਲੈ ਮੁੱਕਰ ਪਾਹੇ, ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਹੈ। ਜਦੋਂ ਅਸੀਂ ਸੰਸਾਰ ਦੇ ਅੰਦਰ ਇਸ ਜੀਵਨ ਦੀ ਰਾਸ ਨੂੰ ਸਹੀ ਵਰਤਾਂਗੇ, ਜੀਓ ਪਿੰਡ ਦੀ ਰਾਸ ਨੂੰ ਠੀਕ ਵਰਤਾਂਗੇ, ਇਸ ਜੀਓ ਨਾਲ ਸਿਮਰਨ ਕਰਾਂਗੇ, ਇਸ ਪਿੰਡੇ ਨਾਲ ਸੇਵਾ ਕਰਾਂਗੇ, ਤਾਂ ਇੱਕ ਚੀਜ਼ ਹੋਰ ਹੋਊਗੀ, ਉਹ ਇਹ ਕਿ ਮੈਨੂੰ ਲੱਗੂਗਾ ਵੀ ਮੈਂ ਸੇਵਾ ਕੀਤੀ ਆ ਅਤੇ ਮੈਂ ਬਾਕੀਆਂ ਨਾਲੋਂ ਚੰਗਾ ਹਾਂ, ਮੈਂ ਸਿਮਰਨ ਕੀਤਾ, ਮੈਂ ਪਾਠ ਕੀਤਾ ਅਤੇ ਮੈਂ ਬਾਕੀਆਂ ਨਾਲੋਂ ਚੰਗਾ, ਮੇਰੀ ਹਉਮੈ ਥੋੜ੍ਹੀ ਜਿਹੀ ਵੱਧ ਜਾਣੀ ਹੈ। ਇਹਦਾ ਇਲਾਜ ਕੀ ਆ? ਇਹਦਾ ਇਲਾਜ ਇਹ ਹੈ ਕਿ ਆਪਾਂ ਗੁਰੂ ਵੱਲ ਮੂੰਹ ਕਰਕੇ ਆਖਣਾ ਵੀ ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਮਹਾਰਾਜ ਜੀ, ਜੀਓ ਅਤੇ ਪਿੰਡ, ਮਨ ਅਤੇ ਤਨ, ਇਹ ਦੋਵੇਂ ਤੇਰੇ ਆ। ਜੇ ਮੈਂ ਕੁਝ ਚੰਗਾ ਸੋਚਿਆ ਆਪਣੇ ਮਨ ਨਾਲ ਤਾਂ ਮਨ ਤੇਰਾ ਵਾ, ਜੇ ਮੈਂ ਕੁਝ ਚੰਗਾ ਕੀਤਾ ਆਪਣੇ ਪਿੰਡੇ ਨਾਲ ਤਾਂ ਇਹ ਵੀ ਤੇਰਾ ਹੀ ਆ। ਤੁਧ ਆਗੈ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਇਸ ਚੰਗੇ ਕੰਮ 'ਚੋਂ ਜਿਹੜੀ ਵਡਿਆਈ ਨਿਕਲਦੀ ਹੈ ਉਹ ਮੇਰੀ ਨਹੀਂ ਆ, ਉਹ ਤੇਰੀ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ, ਐਡੀ ਵੱਡੀ ਸ੍ਰਿਸ਼ਟੀ 'ਚ ਮੈਨੂੰ ਕੌਣ ਜਾਣਦਾ। ਤੂੰ ਜੀਓ ਪਿੰਡ ਦਿੱਤਾ, ਜੀਓ ਨਾਲ ਮੈਂ ਸਿਮਰਨ ਕਰ ਲਾਂ, ਪਿੰਡੇ ਨਾਲ ਮੈਂ ਸੇਵਾ ਕਰ ਲਾਂ, ਇਹ ਸੇਵਾ ਅਤੇ ਸਿਮਰਨ ਦਾ ਮੈਂ ਲਾਹਾ ਲੈ ਲਵਾਂ, ਤੇਰੀ ਰਾਸ ਤੈਨੂੰ ਸਹੀ ਸਹੀ ਵਾਪਸ ਮੋੜਦਾ। ਆਪਾਂ ਬੈਂਕ ਤੋਂ ਪੈਸੇ ਲੈ ਕੇ ਜਿੰਨੀ ਮਰਜ਼ੀ ਕਮਾਈ ਕਰ ਲਈਏ, ਉਹ ਕਮਾਈ ਆਪਣੀ ਪਰ ਰਾਸ ਉਹਨੂੰ ਮੋੜਨੀ ਪੈਂਦੀ ਆ ਜਿੱਥੋਂ ਲਈ ਉਧਾਰੀ। ਗੁਰੂ ਜੀ ਕਹਿੰਦੇ, ਜੀਓ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀ ਵਾਲੇ। ਇਹ ਜੀਓ ਪਿੰਡ ਦੀ ਰਾਸ ਉਹਨੇ ਦਿੱਤੀ ਆ ਕਿਸੇ ਨੂੰ 17 ਸਾਲਾਂ ਵਾਸਤੇ, ਕਿਸੇ ਨੂੰ 90 ਸਾਲਾਂ ਵਾਸਤੇ, ਕਿਸੇ ਨੂੰ ਵੱਧ ਕਿਸੇ ਨੂੰ ਘੱਟ, ਉਹਨੇ ਰਾਸ ਦਿੱਤੀ ਹੈ ਵੀ ਇਹਨੂੰ ਕਿਸੇ ਸਹੀ ਥਾਂ 'ਤੇ ਖਰਚ ਲਓ ਅਤੇ ਵਿੱਚੋਂ ਲਾਹਾ ਕੱਢ ਲਓ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਾਹਾ ਸਾਡਾ ਵਾ, ਰਾਸ ਪਰਮੇਸ਼ਰ ਦੀ ਆ, ਉਹ ਵਾਪਸ ਜ਼ਰੂਰ ਲਵੇਗਾ। ਜੀਓ ਅਤੇ ਪਿੰਡ, ਮੁੜ ਕੇ ਆਪਾਂ ਪੁੱਛਿਆ ਕਰਨਾ ਵੀ ਇਹ ਜੀਓ ਆਏ ਕਹਾਂ ਗਏ, ਇਹ ਜੀਵ ਆਇਆ ਕਿੱਧਰੋਂ ਅਤੇ ਕਿੱਧਰ ਚਲ ਗਿਆ, ਇਹ ਰਾਸ ਜਿੱਧਰੋਂ ਆਈ ਉੱਥੇ ਚਲ ਜਾਣੀ ਹੈ। ਉਧਾਰੇ ਪੈਸੇ ਹਨ, ਬਗਾਨੀ ਰਾਸ 'ਤੇ ਬੈਠਾ ਬੰਦਾ, ਬਗਾਨੀ ਰਾਸ 'ਤੇ ਬਿਜ਼ਨਸ ਕਰਨ ਵਾਲਾ ਬੰਦਾ, ਉਹ ਬੇਪਰਵਾਹ ਨਹੀਂ ਹੋ ਸਕਦਾ, ਲਾਪਰਵਾਹ ਨਹੀਂ ਹੋ ਸਕਦਾ, ਉਹਨੂੰ ਪਤਾ ਮੇਰੇ ਆਪਦੇ ਪੈਸੇ ਨਹੀਂ ਆ ਮੇਰੇ ਕੋਲ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਜਿਹੜਾ ਦਾਨ ਬਖਸ਼ਿਆ, ਸਭ ਤੋਂ ਵੱਡਾ ਦਾਨ ਹੈ ਇਹ ਜੀਓ ਪਿੰਡ, ਇਹ ਤਨ ਅਤੇ ਮਨ। ਇਹਦੋਂ ਬਿਨਾਂ ਸਾਡੇ ਮਨ 'ਚ ਜਿੰਨੀਆਂ ਆਛਾਂ ਆਸਾਵਾਂ ਇੱਛਾਵਾਂ ਪੈਦਾ ਹੁੰਦੀਆਂ ਉਹ ਵਾਹਿਗੁਰੂ ਪੂਰੀਆਂ ਕਰਦਾ। ਮਨ ਇੱਛਾ ਦਾਨ ਕਰਨ ਸਰਵਤਰ ਆਸਾ ਪੂਰਨ ਹੈ। ਆਸਾ ਤੋਂ ਵੀ ਪਹਿਲਾਂ ਇੱਕ ਮਨਸਾ ਹੁੰਦੀ ਆ। ਸੁਖਮਨੀ ਸਾਹਿਬ ਜੀ ਦਾ ਬਚਨ ਹੈ, ਮਨਸਾ ਪੂਰਨ ਸ਼ਰਨਾ ਯੋਗ। ਆਸਾ ਤਾਂ ਫਿਰ ਵੀ ਉਹ ਪੱਕੀ ਹੋਈ ਇੱਛਾ ਹੁੰਦੀ ਆ, ਜਿਹੜੀ ਪ੍ਰਬਲ ਇੱਛਾ ਹੁੰਦੀ ਉਹਨੂੰ ਆਸਾ ਕਹਿੰਦੇ ਆ। ਜਿਹੜਾ ਮਨ ਵਿੱਚ ਸਿਰਫ ਇੱਕ ਮਾੜਾ ਜਿਹਾ ਫੁਰਨਾ ਆਉਂਦਾ ਉਹਨੂੰ ਮਨਸਾ ਕਹਿੰਦੇ ਆ, ਅਤੇ ਵਾਹਿਗੁਰੂ ਮਨਸਾ ਵੀ ਪੂਰੀ ਕਰ ਦਿੰਦਾ। ਮਨਸਾ ਪੂਰਨ ਸ਼ਰਨਾ ਯੋਗ, ਜੋ ਕਰ ਪਾਇਆ ਸੋਈ ਹੋ। ਸਾਡੇ ਫੁਰਨੇ, ਸਾਡੀਆਂ ਇੱਛਾਵਾਂ ਅਣਗਿਣਤ ਨੇ, ਉਹ ਵਾਹਿਗੁਰੂ ਸਾਡੀਆਂ ਅਣਗਿਣਤ ਇੱਛਾਵਾਂ ਪੂਰੀਆਂ ਕਰਦਾ। ਜਿਹੜਾ ਉਹਦਾ ਧੰਨਵਾਦ ਕਰਦਾ ਉਹਦੀਆਂ ਵੀ, ਜਿਹੜਾ ਨਹੀਂ ਕਰਦਾ ਉਹਦਾ ਵੀ, ਜਿਹੜਾ ਉਹਦੇ ਗੁਣ ਨੂੰ ਜਾਣੇ ਉਹਨੂੰ ਵੀ, ਜਿਹੜਾ ਨਾ ਜਾਣੇ ਉਹਨੂੰ ਵੀ। ਜਾਣ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦਹ। ਪਰ ਬੰਦਾ ਕਹਿੰਦਾ ਮੈਂ ਸਾਰਾ ਹਿਸਾਬ ਲਾ ਲਿਆ ਅਤੇ ਮੈਨੂੰ ਰੱਬ ਨੇ ਕੁਝ ਨਹੀਂ ਦਿੱਤਾ। ਰਮਈਆ ਕੇ ਗੁਣ ਚੇਤ, ਸਾਧ ਸੰਗਤ ਜੀ, ਸਤਿਗੁਰਾਂ ਨੇ ਕਿਹਾ ਵਾਹਿਗੁਰੂ ਦੇ ਗੁਣ ਚੇਤੇ ਕਰ। ਅਗਲੀ ਪੰਕਤੀ ਦੇ ਨਾਲ ਇਹਦੀ ਵਿਚਾਰ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਦੇ ਗੁਣ ਪਰਉਪਕਾਰ ਬੰਦੇ ਦੇ ਉੱਤੇ ਬੇਅੰਤ ਨੇ, ਪਰ ਬੰਦਾ ਭੁੱਲ ਜਾਂਦਾ। ਸੁਖਮਨੀ ਸਾਹਿਬ ਜੀ ਦੀ ਚੌਥੀ ਅਸ਼ਟਪਦੀ ਹੈ। ਸੱਚੇ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਨੇ, ਰੱਬ ਦੇ ਵਾਹਿਗੁਰੂ ਦੇ ਗੁਣ ਤੇਰੇ 'ਤੇ ਬਹੁਤ ਨੇ, ਪਰਉਪਕਾਰ ਬਹੁਤ ਨੇ। ਉਹ ਮਨ ਇੱਛਤ ਪਦਾਰਥ ਦੇ ਰਿਹਾ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਉਹ ਸਰਬੱਤ ਦੀਆਂ ਬੇਅੰਤ ਬੇਅੰਤ ਆਸਾ ਇੱਛਾਵਾਂ ਜਿਹੜੀਆਂ ਹਨ ਉਹ ਪੂਰੀਆਂ ਕਰਦਾ ਹੈ।
ਖੰਡਨੰ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ।
ਅਕਾਲ ਪੁਰਖ ਜਿੱਥੇ ਬੰਦੇ ਨੂੰ ਬੇਅੰਤ ਦਾਤਾਂ ਦਿੰਦਾ, ਉਹ ਦਾਤਾਂ ਦੇ ਉੱਤੇ ਬੰਦੇ ਦੀ ਪਕੜ ਹੈ, ਮਮਤਾ ਜਾਗਦੀ ਆ, ਮੈਂ ਮੇਰੀ ਪ੍ਰਬਲ ਹੁੰਦੀ ਆ, ਉਹਦੇ ਵਿੱਚੋਂ ਬਹੁਤ ਸਾਰੇ ਕਲੇਸ਼ ਨਿਕਲਦੇ ਨੇ। ਉਹ ਕਲੇਸ਼ ਮਿਟ ਸਕਦੇ ਨੇ ਜੇ ਬੰਦਾ ਦਾਤਾਂ ਵੱਲੋਂ ਧਿਆਨ ਹਟਾਵੇ ਅਤੇ ਦਾਤੇ ਵੱਲ ਨੂੰ ਧਿਆਨ ਕਰ ਲਵੇ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਿੰਦੇ ਥਾਵੋਂ ਦਿੱਤਾ ਚੰਗਾ ਮਨਮੁੱਖ ਐਸਾ ਜਾਣੀਏ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਬਦ ਨੇ ਸੂਹੀ ਰਾਗ ਵਿੱਚ, ਇੱਕ ਦੇ ਉੱਪਰ ਲਿਖਿਆ ਸੁਚੱਜੀ, ਇੱਕ ਦੇ ਉੱਤੇ ਲਿਖਿਆ ਕੁਚੱਜੀ। ਕੁਚੱਜੀ ਦਾ ਜੀਵਨ ਇਹ ਲਿਖਿਆ ਕਿ ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀ ਅਸ ਅਤੇ ਸਿਕੰਤ ਨਾ ਬੈਠੀ ਪਾਸ ਜੀਓ। ਪਤੀ ਨਾਲ ਪਿਆਰ ਕੋਈ ਨਹੀਂ ਹੈ, ਕੰਧਾਂ ਨਾਲ ਪਿਆਰ ਆ, ਪੱਥਰਾਂ ਨਾਲ ਪਿਆਰ ਆ, ਗਹਿਣਿਆਂ ਨਾਲ ਪਿਆਰ ਆ, ਕੱਪੜਿਆਂ ਨਾਲ ਪਿਆਰ ਆ, ਪਰ ਪਤੀ ਨਾਲ ਕੋਈ ਪਿਆਰ ਨਹੀਂ, ਉਹ ਕੁਚੱਜੀ ਹੈ। ਜੇ ਸਾਡਾ ਪਰਮਾਤਮਾ ਨਾਲ ਪ੍ਰੇਮ ਨਹੀਂ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਨਾਲ ਪਿਆਰ ਆ, ਕੋਠੀਆਂ ਕਾਰਾਂ ਘਰ ਐਸ਼ ਪ੍ਰਸਤੀ ਦੁਨੀਆਂ ਦੇ ਸੁੱਖ ਆਰਾਮ ਉਹ ਚੰਗੇ ਲੱਗਦੇ ਆ, ਗੁਰੂ ਨਾਲ ਗੁਰੂ ਦੀ ਸਿੱਖੀ ਨਾਲ ਗੁਰੂ ਦੇ ਸਿਧਾਂਤਾਂ ਨਾਲ ਕੋਈ ਪਿਆਰ ਨਹੀਂ, ਤਾਂ ਸਾਡਾ ਸਾਰਿਆਂ ਦਾ ਜੀਵਨ ਕੁਚੱਜਿਆਂ ਵਾਲਾ ਹੀ ਆ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਉ ਇੰਨੀ ਟੋਲੀ ਭੁੱਲੀ ਅਸ ਅਤੇ ਸਿਕੰਤ ਨਾ ਬੈਠੀ ਪਾਸ ਜੀਓ। ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣ ਇੱਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚੇਤ ਜੀਓ। ਚੀਜ਼ਾਂ ਨਾਲ ਪਿਆਰ ਹੈ, ਚੀਜ਼ਾਂ ਦੇਣ ਵਾਲੇ ਨਾਲ ਕੋਈ ਪਿਆਰ ਨਹੀਂ। ਪਰਮਾਤਮਾ ਸਾਰੀਆਂ ਦਾਤਾਂ ਦੇਣ ਵਾਲਾ। ਗੁਰੂ ਸਾਹਿਬ ਕਹਿੰਦੇ ਨੇ ਉਹਨੂੰ ਜੇ ਯਾਦ ਕਰ ਲਵਾਂਗੇ ਤਾਂ ਇਹਨਾਂ ਚੀਜ਼ਾਂ 'ਚੋਂ ਜੋ ਕਲੇਸ਼ ਨਿਕਲਦਾ ਹੈ ਉਸ ਕਲੇਸ਼ ਤੋਂ ਬਚ ਜਾਂਗੇ। ਖੰਡਨੰ ਕਲ ਕਲੇਸ਼, ਸਾਰੇ ਕਲੇ ਕਲੇਸ਼ ਉਹ ਖੰਡਨ ਕਰਦਾ ਮਿਟਾਉਂਦਾ ਹੈ। ਪ੍ਰਭ ਸਿਮਰ, ਵਾਹਿਗੁਰੂ ਨੂੰ ਯਾਦ ਕਰ। ਨਾਨਕ ਨਹਿ ਦੂਰਨ ਹੈ, ਉਹ ਦੂਰ ਨਹੀਂ ਆ, ਰੱਬ ਦੂਰ ਨਹੀਂ ਆ, ਰੱਬ ਬਹੁਤ ਨੇੜੇ ਆ। ਆਪਾਂ ਨੂੰ ਨਾ ਜਦੋਂ ਕੋਈ ਠੱਗੀ ਮਾਰ ਜੇ ਆਪਾਂ ਕਹਿੰਦੇ ਹਾਂ ਉਹ ਰੱਬ ਦੇਖਦਾ ਨੀਲੀ ਛੱਤ ਵਾਲਾ। ਸਾਡੇ ਨਾਲ ਕੋਈ ਠੱਗੀ ਮਾਰ ਜੇ ਸਾਨੂੰ ਕਹਿਣ ਲੱਗਦਾ ਰੱਬ ਦੇਖਦਾ ਹੈ। ਜਦੋਂ ਅਸੀਂ ਸਾਰਾ ਦਿਨ ਕਿਸੇ ਦੀ ਨਿੰਦਿਆ ਚੁਗਲੀ ਕਰੀਏ ਉਦੋਂ ਕੋਈ ਰੱਬ ਨਹੀਂ ਵਹਿੰਦਾ। ਪੰਜਵੇਂ ਪਾਤਸ਼ਾਹ ਜੀ ਨੇ ਇੱਕ ਥਾਂ ਲਿਖਿਆ ਹੈ, ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ, ਰੱਬ ਦੂਰ ਨਹੀਂ ਆ, ਪਰ ਬੰਦੇ ਲਈ ਨੇੜੇ ਆਖਣ ਦਾ ਵੀ ਭੇਤ ਆ। ਮਹਾਰਾਜ ਨੇ ਲਿਖਿਆ ਬੰਦਾ ਮੂੰਹ ਤੋਂ ਕਹਿੰਦਾ ਰੱਬ ਨੇੜੇ, ਰੱਬ ਨੇੜੇ, ਰੱਬ ਨੇੜੇ, ਪਾਤਸ਼ਾਹ ਕਹਿੰਦੇ ਯਕੀਨ ਨਾ ਕਰਿਓ ਜਦ ਤੱਕ ਉਹਦੇ ਕੰਮ ਨਾ ਬੋਲਣ। ਭੈਰੋਂ ਰਾਗ ਅੰਦਰ ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਹੈ, ਉਹ ਕਹਿੰਦੇ ਆ ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਇੱਥੇ ਪੰਕਤੀ ਆਈ ਹੈ ਪ੍ਰਭ ਸਿਮਰ ਨਾਨਕ ਨਹਿ ਦੂਰਨ ਹੈ, ਰੱਬ ਦੂਰ ਨਹੀਂ ਆ, ਰੱਬ ਦੂਰ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਜੇ ਰੱਬ ਦੂਰ ਨਹੀਂ ਆ ਤਾਂ ਫਿਰ ਇਹ ਤੇਰੇ ਕੰਮ ਚੰਗੇ ਹੋ ਜਾਣੇ ਚਾਹੀਦੇ ਆ, ਅਤੇ ਜੇ ਤੇਰੇ ਕੰਮ ਸਹੀ ਨਹੀਂ ਨਾ ਹੋਏ ਫਿਰ ਤੇਰੇ ਭਾਅ ਦਾ ਰੱਬ ਦੂਰ ਹੀ ਆ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ, ਹੈ ਨਿਕਟੇ ਅਰ ਭੇਦ ਨਾ ਪਾਇਆ, ਬਿਨ ਸਤਿਗੁਰ ਸਭ ਮੋਹੀ ਮਾਇਆ। ਰੱਬ ਤਾਂ ਨੇੜੇ ਹੀ ਆ ਪਰ ਸਾਡੇ ਭਾਅ ਦਾ ਦੂਰ ਆ। ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ। ਕਹਿੰਦੇ ਗੱਲੀ ਬਾਤੀ ਤਾਂ ਸਾਰੇ ਹੀ ਆਖੀ ਜਾਂਦੇ ਆ ਵੀ ਰੱਬ ਨੇੜੇ, ਰੱਬ ਨੇੜੇ, ਰੱਬ ਵਹਿੰਦਾ, ਰੱਬ ਵਹਿੰਦਾ। ਜਦੋਂ ਸਾਡੇ ਨਾਲ ਕੋਈ ਮਾੜਾ ਕਰਜੇ ਉਦੋਂ ਰੱਬ ਵਹਿੰਦਾ, ਜਦੋਂ ਅਸੀਂ ਕਿਸੇ ਦਾ ਬੁਰਾ ਕਰੀਏ ਉਦੋਂ ਰੱਬ ਨਹੀਂ ਵਹਿੰਦਾ, ਉਦੋਂ ਰੱਬ ਛੁੱਟੀ 'ਤੇ ਚਲਾ ਜਾਂਦਾ। ਪਾਤਸ਼ਾਹ ਕਹਿੰਦੇ ਨੇੜੇ ਨੇੜੇ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹੈ। ਨਿਕਟ ਨਾ ਜਾਣੈ ਨਿਕਟ ਨਾ ਦੇਖੈ, ਪਰ ਗ੍ਰਹਿ ਜਾਏ ਦਰਬ ਹਿਰੈ ਮਿਥਿਆ ਕਰ ਖਾਏ। ਠੱਗੀਆਂ ਮਾਰ ਲਈਆਂ ਪਰਾਏ ਘਰ ਮਾੜੀ ਨਿਗਾਹ ਨਾਲ ਵੇਖ ਲਿਆ, ਉਹਦੇ ਭਾਅ ਦਾ ਰੱਬ ਕੋਈ ਨੇੜੇ ਨਹੀਂ, ਉਹਦੇ ਭਾਅ ਦਾ ਦੂਰ ਹੀ ਆ। ਨਿਕਟ ਨਾ ਦੇਖੈ ਪਰ ਗ੍ਰਹਿ ਜਾਏ ਦਰਬ ਹਿਰੈ ਮਿਥਿਆ ਕਰ ਖਾਏ। ਨਿਕਟ ਨਾ ਜਾਣੈ ਬੋਲੈ ਕੂੜ, ਮਾਇਆ ਮੋਹ ਮੂਠਾ ਹੈ ਮੂੜ। ਸਾਰਾ ਦਿਨ ਬੰਦਾ ਝੂਠ ਬੋਲਦਾ, ਉਹਦੇ ਭਾਅ ਦਾ ਕੋਈ ਰੱਬ ਨੇੜੇ ਨਹੀਂ, ਉਹਦੇ ਭਾਅ ਦਾ ਦੂਰ ਆ। ਹਾਂ ਜੇ ਬੰਦੇ ਦੇ ਕੰਮ ਸਹੀ ਹੋ ਜਾਣ ਤਾਂ ਮਹਾਰਾਜ ਕਹਿੰਦੇ ਬੰਦੇ 'ਚ ਅਤੇ ਰੱਬ ਵਿੱਚ ਪਤਾ ਕਿੰਨੀ ਕੁ ਦੂਰੀ ਆ, ਸਮਝ ਆ ਜਾਂਦਾ ਰੱਬ ਬਹੁਤ ਨੇੜੇ ਆ। ਇੱਕ ਹਉਮੈ ਦਾ ਪਰਦਾ ਵੇਚਿਆ, ਬਸ ਉਹ ਵੀ ਕੋਈ ਵੱਡੀ 13 ਇੰਚ ਦੀ ਕੰਧ ਨਹੀਂ ਹੈ। ਮਹਾਰਾਜ ਨੇ ਕਿਹਾ ਆ ਹੁਣ ਸਾਉਣ ਦਾ ਮਹੀਨਾ ਆ ਗਿਆ ਸਾਧ ਸੰਗਤ ਜੀ, ਸਾਉਣ ਦੇ ਮਹੀਨੇ ਭੰਬੀਰੀਆਂ ਉੱਡਦੀਆਂ ਹੁੰਦੀਆਂ, ਸਾਵਣ ਰਹਿਣ ਭੰਬੀਰੀਆਂ ਜੇ ਪਾਰ ਵਸਾਈ ਹੈ, ਉਹ ਭੰਬੀਰੀਆਂ ਉੱਡਦੀਆਂ ਨੇ, ਅੰਗਰੇਜ਼ੀ 'ਚ ਉਹਨੂੰ ਡਰੈਗਨ ਫਲਾਈ ਕਹਿੰਦੇ ਆ। ਭੰਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ, ਪੰਜਵੇਂ ਪਾਤਸ਼ਾਹ ਜੀ ਨੇ ਫਰਮਾਇਆ ਹੈ ਭੰਬੀਰੀ ਦੇ ਖੰਭ ਜਿੰਨਾ ਪਤਲਾ ਜਿਹਾ ਪੜਦਾ ਬੰਦੇ 'ਚ ਅਤੇ ਰੱਬ 'ਚ, ਰੱਬ ਕੋਈ ਦੂਰ ਆ ਕਿਤੇ, ਬਿਲਕੁਲ ਨੇੜੇ। ਭੰਬੀਰੀ ਦੇ ਖੰਭ ਜਿੰਨਾ, ਪਿਆਜ਼ ਦੇ ਛਿਲਕੇ ਜਿੰਨਾ ਪੜਦਾ, ਬਸ ਉਹ ਵੀ ਆਪਦੀ ਹਉਮੈ ਦਾ, ਇਹਨੂੰ ਪਾਸੇ ਕਰੋ ਅਤੇ ਰੱਬ ਬਹੁਤ ਨੇੜੇ ਹੈ। ਨੇੜੇ ਨੇੜੇ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋਲ ਹੈ। ਮਹਾਰਾਜ ਕਹਿੰਦੇ ਜਿਸ ਮਸਤਕ ਕਰਮ ਲਿਖਿਆ ਲਲਾਟ, ਸਤਿਗੁਰ ਸੇਵੇ ਖੁੱਲੇ ਕਪਾਟ, ਅੰਤਰ ਬਾਹਰ ਨਿਕਟੇ ਸੋਏ, ਜਨ ਨਾਨਕ ਆਵੇ ਨਾ ਜਾਵੇ ਕੋਏ। ਰੱਬ ਅਸਲ ਵਿੱਚ ਉਸ ਬੰਦੇ ਲਈ ਨੇੜੇ ਆ ਜਿਹਨੇ ਵਾਕਈ ਸਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ। ਜਿਹੜਾ ਅਜੇ ਵੀ ਗਲਤ ਰਾਹੇ ਚੱਲ ਰਿਹਾ ਅਤੇ ਉੱਤੋਂ ਉੱਤੋਂ ਕਹੀ ਜਾਂਦਾ ਵੀ ਰੱਬ ਰੱਬ ਰੱਬ, ਬਾਬਾ ਜੀ ਕਹਿੰਦੇ ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਉਹ ਜਵਾਨੀ ਜਵਾਨੀ ਬੋਲੀ ਜਾਂਦੇ ਆ, ਉੱਤੋਂ ਉੱਤੋਂ ਆਖੀ ਜਾਂਦੇ ਰੱਬ ਰੱਬ ਰੱਬ, ਪਰ ਅੰਦਰ ਕੋਈ ਰੱਬ ਨਹੀਂ। ਨਿਕਟ ਨਾ ਦੇਖੈ ਬੋਲੇ ਕੂੜ, ਨਿਕਟ ਨਾ ਜਾਣੈ ਬੋਲੇ ਕੂੜ, ਨਿਕਟ ਨਾ ਦੇਖੈ ਪਰਗ੍ਰਹਿ ਜਾਏ। ਅਤੇ ਜਿਹਨੇ ਨੇੜੇ ਬੁੱਝ ਲਿਆ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਜਿਹਨੇ ਰੱਬ ਨੂੰ ਨੇੜੇ ਜਾਣਿਆ ਕਦੀ ਪਾਪ ਨਹੀਂ ਕਰਦਾ, ਕਦੀ ਕਿਸੇ ਦਾ ਬੁਰਾ ਨਹੀਂ ਕਰਦਾ। ਅੱਜ ਦੇ ਇਸ ਪਹਿਲੇ ਸਲੋਕ ਅੰਦਰ ਮਹਾਰਾਜ ਨੇ ਫਰਮਾਇਆ ਹੈ ਕਿ ਮਨ ਇੱਛਾ ਦਾਨ ਕਰਨ ਸਰਬੱਤ ਰਾਸਾ ਪੂਰਨ ਹੈ। ਵਾਹਿਗੁਰੂ ਸਾਰੀਆਂ ਇੱਛਾਵਾਂ ਪੂਰੀਆਂ ਕਰਦਾ ਹੈ, ਪਰ ਜਦੋਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਫਿਰ ਕਿਹੜਾ ਬੰਦਾ ਸੁਖੀ ਹੋ ਜਾਂਦਾ। ਇੱਛਾਵਾਂ ਪੂਰੀਆਂ ਹੋ ਗਈਆਂ, ਰਜੋ ਗੁਣ ਸ਼ਾਂਤ ਹੋ ਗਿਆ ਅਤੇ ਤਮੋ ਗੁਣ ਜਾਗ ਪਿਆ। ਈਰਖਾ ਕਲੇਸ਼ ਲੜਾਈਆਂ ਝਗੜੇ, ਬਾਦਸ਼ਾਹ ਨੇ ਆਪਣੇ ਭਰਾ ਬੱਚੇ ਕਤਲ ਕਰਕੇ ਰਾਜ ਗੱਦੀਆਂ ਸਾਂਭੀਆਂ। ਉਹ ਕੱਲ ਕਲੇਸ਼ ਜਿੰਨੇ ਪੈਦਾ ਹੁੰਦੇ ਨੇ ਉਹ ਕਿੱਦਾਂ ਮੁੱਕਣਗੇ। ਖੰਡਣ ਕੱਲ ਕਲੇਸ਼ ਹੈ, ਪ੍ਰਭ ਸਿਮਰ ਵਾਹਿਗੁਰੂ ਦਾ ਸਿਮਰਨ ਕਰ, ਨਾਨਕ ਨਹਿ ਦੂਰ ਨਹਿ। ਗੁਰੂ ਸਾਹਿਬ ਜੀ ਦਾ ਇੱਕ ਬਚਨ ਹੈ, ਵਾਵਾ ਵੈਰ ਨਾ ਕਰੀਏ ਕਾਹੂ, ਘੱਟ ਘੱਟ ਅੰਤਰ ਬ੍ਰਹਮ ਸਮਾਹੂ। ਉੱਥੇ ਪੰਕਤੀ ਆਉਂਦੀ ਹੈ, ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਜਿਹੜੇ ਕੀਰਤਨ ਸੁਣਦੇ ਆ ਉਹਨਾਂ ਦੇ ਵੈਰ ਵਿਰੋਧ ਮੁੱਕ ਜਾਂਦੇ ਆ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਮਾਫ਼ ਕਰਨਾ, ਕਈ ਵਾਰੀ ਇਹ ਮੁੱਕੇ ਨਜ਼ਰ ਨਹੀਂ ਆਉਂਦੇ, ਸੁਣਨ ਵਾਲਿਆਂ ਦੇ ਵੀ ਅਤੇ ਕਈ ਵਾਰੀ ਤੇ ਕਰਨ ਵਾਲਿਆਂ ਦੇ ਵੀ ਮੁੱਕੇ ਨਜ਼ਰ ਨਹੀਂ ਆਉਂਦੇ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਸੁਣਨ ਵਾਲੇ ਵੀ ਕਈ ਤਰ੍ਹਾਂ ਦੇ ਹੁੰਦੇ ਆ। ਸਰੋਤਾ ਜਗ ਮੈਂ ਪੰਚ ਪ੍ਰਕਾਰੀ, ਸੋ ਹੋ ਤੁਮ ਸੋ ਕਰੋ ਉਚਾਰੀ, ਰਾਗ ਰਾਗਣੀ ਸਮਝੈ ਏਕਾ ਦੁਤੀਆ, ਸੁਰ ਕੈ ਰੱਖੈ ਬਵੇਕਾ, ਤ੍ਰਿਤੀਆ ਤਾਲ ਸੁਣੈ ਹਿਤ ਦਈਆ, ਚਤੁਰਥ ਬਾਦਤ ਤੇ ਰਸ ਲਈਆ। ਭਾਈ ਝਾਜੂ ਨੇ ਪੰਜਵੇਂ ਪਾਤਸ਼ਾਹ ਨੂੰ ਸਵਾਲ ਕੀਤਾ, ਮਹਾਰਾਜ ਜੀ ਕੀਰਤਨ ਸੁਣਨ ਵਾਲੇ ਸਾਰਿਆਂ 'ਤੇ ਇੱਕੋ ਜਿਹਾ ਅਸਰ ਨਹੀਂ ਹੁੰਦਾ, ਵੀ ਸਾਡੇ 'ਚ ਕੋਈ ਘਾਟ ਆ। ਮਹਾਰਾਜ ਨੇ ਕਿਹਾ ਤੁਹਾਡੇ ਕੀਰਤਨ 'ਤੇ ਬੜੀ ਕਿਰਪਾ ਗੁਰੂ ਨਾਨਕ ਸਾਹਿਬ ਦੀ, ਪਰ ਸਰੋਤਾ ਪੰਜ ਤਰ੍ਹਾਂ ਦਾ ਹੁੰਦਾ। ਸਰੋਤਾ ਜਗ ਮੈਂ ਪੰਚ ਪ੍ਰਕਾਰੀ, ਸੋ ਹੋ ਤੁਮ ਸੋ ਕਰੋ ਉਚਾਰੀ। ਇੱਕ ਤਾਂ ਰਾਗ ਰਾਗਣੀ ਸੁਣੀ ਜਾਂਦੇ ਆ, ਰਾਗ ਰਾਗਣੀ ਸਮਝਿਆ ਏਕਾ, ਉਹਨਾਂ ਨੂੰ ਸਵਾਦ ਰਾਗ 'ਚੋਂ ਆਉਂਦਾ। ਦੂਜੇ ਨੂੰ ਸੁਰ 'ਚੋਂ ਆਉਂਦਾ, ਉੱਚੇ ਨੀਵੇਂ 'ਚੋਂ, ਤੀਬਰ ਮੱਧਮ 'ਚੋਂ। ਤੀਜੇ ਨੂੰ ਤਾਲ ਦਾ ਖਿਆਲ ਹੈ ਵੀ ਤਬਲਾ ਢੋਲਕੀ ਮਰਦੰਗ ਉਹ ਕਿੱਦਾਂ ਦਾ ਵੱਜ ਰਿਹਾ। ਚੌਥਾ ਜਿਹੜਾ ਉਹ ਗਲੇ ਦੀ ਆਵਾਜ਼ ਦਾ ਰਸ ਲੈਂਦਾ ਵੀ ਆਵਾਜ਼ ਕਿਹਦੀ ਜ਼ਿਆਦਾ ਸਾਫ਼ ਆ, ਉਹਨੂੰ ਆਵਾਜ਼ 'ਚੋਂ ਰਸ ਆਉਂਦਾ। ਚਾਰੇ ਪ੍ਰਕਾਰ ਦੇ ਸਰੋਤੇ ਆਪਣੀ ਆਪਣੀ ਚੀਜ਼ ਸੁਣ ਰਹੇ ਆ। ਅਤੇ ਪੰਚਮ ਸ਼ਬਦ ਅਰਥ ਕੋ ਚੀਨਾ, ਤਾਤ ਪਰਜ ਸਮਝੈ ਪਰਬੀਨਾ। ਪੰਜਵਾਂ ਸਰੋਤਾ ਉਹ ਜਦੋਂ ਕੀਰਤਨ ਸੁਣੂਗਾ ਉਹ ਨਾਲ ਨਾਲ ਸ਼ਬਦ ਦੇ ਅਰਥਾਂ ਵੱਲ ਧਿਆਨ ਦਊਗਾ ਵੀ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਆ, ਉਹ ਤਾਤਪਰਜ ਨੂੰ ਸਮਝਦਾ। ਭਾਈ ਝਾਜੂ ਨੇ ਪੁੱਛਿਆ, ਮਹਾਰਾਜ ਜੀ ਉਹ ਜਿਹੜੇ ਬਾਕੀ ਚਾਰ ਉਹਨਾਂ ਨੂੰ ਕੀ ਮਿਲੂਗਾ? ਕਹਿੰਦੇ ਅਵਰ ਜੇ ਸਰੋਤਾ ਚਾਰ ਪ੍ਰਕਾਰੀ, ਛੀਲਰ ਖਾਨ ਵਿਖਿਆ ਹਿੱਤ ਧਾਰੀ। ਜਿਹਨੇ ਕੀਰਤਨ 'ਚੋਂ ਨਾਲ ਨਾਲ ਬਾਣੀ ਦੀ ਵਿਚਾਰ ਕੀਤੀ ਉਹਨੂੰ ਮਿਲ ਗਈ ਸਮਝ ਲਓ ਬਦਾਮ ਦੀ ਗਿਰੀ, ਅਤੇ ਬਾਕੀਆਂ ਨੂੰ ਮਿਲ ਗਏ ਛਿਲਕੇ। ਅਤੇ ਜਿਹਨੇ ਛਿਲਕੇ ਖਾਣੇ ਉਹਨੂੰ ਕੀ ਮਿਲੂ? ਤੁਸੀਂ ਆਪ ਹਿਸਾਬ ਲਾ ਲਓ। ਅਵਰ ਜੇ ਸਰੋਤਾ ਚਾਰ ਪ੍ਰਕਾਰੀ, ਛੀਲਰ ਖਾਨ ਵਿਖਿਆ ਹਿੱਤ ਧਾਰੀ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਤੇ। ਗੁਰੂ ਸਾਹਿਬ ਨੇ ਕਿਉਂ ਕਿਹਾ ਘਰ ਘਰ ਅੰਦਰ ਧਰਮਸਾਲ ਬੈਠੋ, ਕੀਰਤਨ ਕਰੋ, ਸਿਫਤ ਕਰੋ ਮਾਲਕ ਦੀ। ਤੁਸੀਂ ਬਹਿ ਕੇ ਇਕੱਠੇ ਕੀਰਤਨ ਕਰੋ, ਸੁਣੋ, ਸਾਰੀ ਕੌਮ ਦੇ ਵੈਰ ਵਿਰੋਧ ਮੁੱਕ ਜਾਣਗੇ। ਅਸੀਂ ਸੁਣਦੇ ਨਹੀਂ ਹਾਂ, ਅਸੀਂ ਪ੍ਰੋਗਰਾਮ ਜ਼ਰੂਰ ਕਰਦੇ ਵੱਡੇ ਵੱਡੇ, ਪਰ ਅਸੀਂ ਕੀਰਤੀ ਨਹੀਂ ਕਰਦੇ। ਵੈਰ ਵਿਰੋਧ ਮਿਟੇ ਤਿਹ ਮਨ ਤੇ, ਹਰ ਕੀਰਤਨ ਗੁਰਮੁਖ ਜੋ ਸੁਣਦੇ। ਸਾਧ ਸੰਗਤ ਜੀ, ਇਹ ਜਿਹੜੀ ਜੈਤਸਰੀ ਕੀ ਵਾਰ ਹੈ, ਇਹਦੇ 'ਚ ਮਹਾਰਾਜ ਨੇ ਇੱਕੋ ਗੱਲ ਕੀਤੀ ਹੈ ਅਤੇ ਤਿੰਨਾਂ ਬੋਲੀਆਂ 'ਚ ਕੀਤੀ ਹੈ। ਪਹਿਲਾਂ ਮਹਾਰਾਜ ਨੇ ਸਹਿਸਕ੍ਰਿਤੀ 'ਚ ਆਖਿਆ ਕਿ ਰੱਬ ਦੇ ਰੰਗ ਬੜੇ ਤੂੰ ਮਾਣਦਾ ਅਤੇ ਉਹਦਾ ਧੰਨਵਾਦ ਕਰ, ਉਹਦਾ ਸ਼ੁਕਰ ਕਰ, ਤੇਰੀ ਜ਼ਿੰਦਗੀ 'ਚੋਂ ਕਲੇਸ਼ ਮੁੱਕ ਜਾਣਗੇ। ਇਹੀ ਗੱਲ ਹੁਣ ਮਹਾਰਾਜ ਨੇ ਲਹਿੰਦੇ ਪੰਜਾਬ ਦੀ ਬੋਲੀ 'ਚ ਕੀਤੀ ਹੈ। ਅਗਲੇ ਸਲੋਕ ਅੰਦਰ ਸੱਚੇ ਪਾਤਸ਼ਾਹ ਮਹਾਰਾਜ, ਜੋ ਅਗਲਾ ਸਲੋਕ ਹੈ ਉਹ ਲਹਿੰਦੇ ਪੰਜਾਬ ਦੀ ਬੋਲੀ ਵਿੱਚ ਇਸ ਪ੍ਰਕਾਰ ਉਚਾਰਨ ਕਰਦੇ ਹਨ।
ਹਬ ਰੰਗ ਮਾਣ ਜਿਸ ਸੰਗ ਤੈ ਸਿਉ ਲਾਈਐ ਨੇਹੋ।
ਸੱਸੇ ਦੀ ਥਾਂ ਤੇ ਹਾਹਾ ਲੱਗਾ, ਸਭ ਦੀ ਥਾਂ ਤੇ ਲਿਖਿਆ ਹਬ, ਇੱਕ ਦੀ ਥਾਂ ਤੇ ਲਿਖਿਆ ਹੁੰਦਾ ਹਿੱਕ। ਹਬ ਰੰਗ ਮਾਣੈ ਜਿਸ ਸੰਗ, ਜਿਹਦੇ ਨਾਲ ਜਿਹਦੇ ਕਰਕੇ ਤੂੰ ਸਾਰੇ ਰੰਗ ਮਾਣਦਾ ਹੈ, ਪਰਮੇਸ਼ਰ ਹੈ ਤੇ ਸਾਡਾ ਜੀਵਨ ਹੈ। ਰਾਮ ਗੁਸਾਈਆਂ ਜੀ ਕੇ ਜੀਵਨਾ, ਇੱਕ ਸਾਡਾ ਜੀਵਨ ਆ, ਇੱਕ ਜੀਵਨ ਦਾ ਵੀ ਜੀਵਨ ਆ। ਸਾਡਾ ਜੀਵਨ ਚੱਲ ਰਿਹਾ ਸਾਹ ਲੈਣ ਨਾਲ, ਪਰ ਉਹ ਸਾਹ ਕਿੱਥੋਂ ਆ ਰਿਹਾ? ਪਰਮਾਤਮਾ ਜੀਵਨ ਦਾ ਵੀ ਜੀਵਨ ਹੈ, ਜਗ ਜੀਵਨ ਹੈ। ਪਾਤਸ਼ਾਹ ਜੀ ਕਹਿੰਦੇ ਹਨ, ਹਬ ਰੰਗ ਮਾਣੈ ਜਿਸ ਸੰਗ, ਤੂੰ ਜਿਹਦੀ ਬਦੌਲਤ ਸਾਰੇ ਰੰਗ ਮਾਣਦਾ ਇਹ ਸੋਹਣੀ ਜ਼ਿੰਦਗੀ ਜੀ ਰਿਹਾ, ਤੈ ਸਿਉ ਲਾਈਐ ਨੇ, ਉਹਦੇ ਨਾਲ ਤੇਰਾ ਪਿਆਰ ਤੇਰਾ ਸਨੇਹ ਜ਼ਰੂਰ ਲੱਗਣਾ ਚਾਹੀਦਾ ਹੈ।
ਸੋ ਸਹੋ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹੋ।
ਗੁਰੂ ਮਹਾਰਾਜ ਕਹਿੰਦੇ ਹਨ ਕਿ ਉਸ ਵਾਹਿਗੁਰੂ ਨੂੰ ਸਹੋ ਪਰਮੇਸ਼ਰ ਨੂੰ ਬਿੰਦ ਨਾ ਵਿਸਰੋ, ਇੱਕ ਸਕਿੰਟ ਵੀ ਵਿਸਰਨਾ ਨਹੀਂ ਹੈ। ਹੇ ਨਾਨਕ, ਜਿਹਨੇ ਇਹ ਸੁੰਦਰ ਰਚਿਆ ਦੇਹੋ, ਦੇਹ ਵੈਸੇ ਇਸਤਰੀ ਵਾਚਕ ਸ਼ਬਦ ਹੈ ਪਰ ਇੱਥੇ ਸਤਿਗੁਰਾਂ ਨੇ ਪੁਰਖ ਵਾਚਕ ਦੇ ਵਿੱਚ ਵਰਤਿਆ। ਇਹ ਦੇਹ, ਇਹ ਸਰੀਰ, ਇਹ ਕਾਇਆ, ਇਹ ਸੋਹਣਾ ਜਿਸਮ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬਖਸ਼ਿਆ। ਜਿਹਨੇ ਇਹ ਸੋਹਣਾ ਸਰੀਰ ਤੈਨੂੰ ਬਖਸ਼ਿਆ, ਇਹ ਜੀਓ ਪਿੰਡ ਬਖਸ਼ਿਆ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਿੰਦ ਨਾ ਵਿਸਰੋ। ਇੱਕ ਅੱਖ ਝਪਕਣ ਜਿੰਨਾ ਸਮਾਂ, ਥੋੜ੍ਹਾ ਜਿੰਨਾ ਸਮਾਂ ਵੀ ਉਸ ਨੂੰ ਤੂੰ ਵਿਸਾਰਨਾ ਨਹੀਂ ਹੈ।
ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਸਤਿਗੁਰੂ ਮਹਾਰਾਜ ਨੇ ਜਿਹੜਾ ਬਚਨ ਸਹਿਸਕ੍ਰਿਤੀ ਵਿੱਚ ਕੀਤਾ ਹੈ, ਜੋ ਬਚਨ ਲਹਿੰਦੇ ਪੰਜਾਬ ਦੀ ਭਾਸ਼ਾ ਬੋਲੀ ਵਿੱਚ ਕੀਤਾ ਹੈ, ਉਹੀ ਬਚਨ ਮਹਾਰਾਜ ਨੇ ਆਮ ਠੇਠ ਪੰਜਾਬੀ ਜੋ ਮਾਝੇ ਦੇ ਇਲਾਕੇ ਦੀ ਹੈ, ਹੁਣ ਆਪਣੀ ਬੋਲੀ ਦੇ ਵਿੱਚ ਉਹੀ ਗੱਲ ਪਾਤਸ਼ਾਹ ਫੇਰ ਦੁਹਰਾਉਂਦੇ ਨੇ। ਦੁਹਰਾਉਣ ਦੀ ਲੋੜ ਕਿਉਂ ਪੈਂਦੀ ਸਾਧ ਸੰਗਤ ਜੀ? ਕਈ ਵਾਰੀ ਸਾਨੂੰ ਲੱਗਦਾ ਹੋਊਗਾ ਵੀ ਗੁਰੂ ਸਾਹਿਬ ਜੀ ਇੱਕੋ ਗੱਲ ਵਾਰ ਵਾਰ ਕਿਉਂ ਕਰਦੇ ਆ। ਸਾਧ ਸੰਗਤ ਜੀ, ਇਹਨੂੰ ਧਿਆਨ ਨਾਲ ਸੁਣਿਓ ਅਤੇ ਸਮਝਿਓ। ਇੱਕ ਬਾਪੂ ਬਜ਼ੁਰਗ ਹੈ 90 ਸਾਲ ਦਾ, ਉਹਦਾ ਬੇਟਾ ਉਹ ਹੈਗਾ 60 ਸਾਲ ਦਾ। 60 ਸਾਲ ਦਾ ਬੱਚਾ ਹੈ, ਬੇਟਾ ਹੈ ਅਤੇ 90 ਸਾਲ ਦਾ ਬਾਪੂ ਆ, ਅਤੇ ਉਹ 60 ਸਾਲ ਦਾ ਬੱਚਾ ਵੀ ਉਹ ਘਰੋਂ ਤੁਰਨ ਲੱਗਾ, ਕਿਤੇ ਜਾਣ ਲੱਗਾ ਰਿਸ਼ਤੇਦਾਰੀ 'ਚ ਬਾਹਰ, ਅਤੇ ਬਾਪੂ ਉਹਨੂੰ ਆਸ਼ੀਰਵਾਦ ਦਿੰਦਾ ਅਤੇ ਉਹਨੂੰ ਜਾਣ ਲੱਗਾ, ਕਹਿੰਦਾ ਪੁੱਤ ਧਿਆਨ ਨਾਲ ਜਾਈਂ। ਉਸ ਬਾਪੂ ਨੂੰ ਪੁੱਛੋ ਵੀ ਇਹ 60 ਸਾਲ ਦਾ ਹੋ ਗਿਆ, 60 ਸਾਲ ਦਾ ਹੋ ਗਿਆ, ਅਤੇ 60 ਸਾਲਾਂ ਤੱਕ ਹੁਣ ਤੱਕ ਤੁਸੀਂ ਕਹਿੰਦੇ ਆਏ, ਜੇ ਜਦੋਂ ਦਾ ਵੀ ਬੱਚਾ ਤੁਰਨ ਲੱਗਦਾ ਅਸੀਂ ਕਹਿੰਦੇ ਪੁੱਤ ਧਿਆਨ ਨਾ ਤੁਰੀਂ, ਧਿਆਨ ਨਾ ਜਾਈਂ, ਧਿਆਨ ਨਾ ਜਾਈਂ। ਵੀ 60-70 ਸਾਲ ਹੋ ਗਏ, ਤੁਹਾਨੂੰ ਇੱਕੋ ਗੱਲ ਦੁਹਰਾਈ ਜਾਂਦੇ ਕਿ ਧਿਆਨ ਨਾਲ ਜਾਈਂ, ਧਿਆਨ ਨਾਲ ਜਾਈਂ। ਵੀ ਇਹਦੀ ਲੋੜ ਹੈਗੀ ਆ, ਇਹਦੀ ਸਦਾ ਹੀ ਲੋੜ ਆ। ਵਾਹਿਗੁਰੂ ਨੂੰ ਸਿਮਰ 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 ਸਿਮਰ, ਜੇ ਤਾਂ ਸਾਡਾ ਮਨ ਇੱਕ ਵਾਰੀ ਆਖਣ ਨਾਲ ਸਮਝ ਜਾਂਦਾ ਹੋਵੇ ਤਾਂ ਮਹਾਰਾਜ ਜੀ ਇੱਕੋ ਪੰਕਤੀ ਲਿਖ ਕੇ ਸੰਸਾਰ ਤੋਂ ਅਤੇ ਸਾਨੂੰ ਦੇ ਕੇ ਚਲੇ ਜਾਂਦੇ। ਐਡੇ ਵੱਡੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਕਿਉਂ ਜ਼ਰੂਰਤ ਪੈਂਦੀ ਹੈ ਭਲਾ? ਇਹ ਸਾਡਾ ਮਨ ਇੱਕ ਵਾਰੀ ਆਖੇ ਸਮਝਣ ਵਾਲਾ ਹੈ ਹੀ ਨਹੀਂ, ਇਹਨੂੰ ਮਿੰਟ ਮਿੰਟ 'ਤੇ ਸਮਝਾਉਣਾ ਪੈਂਦਾ। ਬਾਬਾ ਜੀ ਕਹਿੰਦੇ ਇੱਕ ਬਿੰਦ, ਇੱਕ ਅੱਖ ਝਪਕਣ ਜਿੰਨਾ ਸਮਾਂ ਵੀ ਉਹ ਵਿਸਰਨਾ ਨਹੀਂ ਚਾਹੀਦਾ। ਜੀਓ ਪ੍ਰਾਣ ਤਨ ਧਨ ਦੀਆ ਦੀਨੇ ਰਸ ਭੋਗ। ਜੀਓ ਜ਼ਿੰਦਗੀ ਦਿੱਤੀ ਹੈ, ਪ੍ਰਾਣ ਦਿੱਤੇ ਨੇ, ਧਨ ਦਿੱਤਾ ਵਾ, ਧਨ ਦਿੱਤਾ ਅਤੇ ਬਹੁਤ ਸਾਰੇ ਰਸ ਭੋਗਣ ਵਾਸਤੇ ਦਿੱਤੇ ਹਨ।
ਗ੍ਰਹਿ ਮੰਦਰ ਰਥ ਆਸ ਦੀਏ ਰਾਜ ਭਲੇ ਸੰਜੋਗ।
ਉਹਨੇ ਘਰ ਬਖਸ਼ੇ ਨੇ, ਮੰਦਰ ਬਖਸ਼ੇ ਨੇ, ਰੱਥ ਬਖਸ਼ੇ, ਹਾਥੀ ਘੋੜੇ ਬਖਸ਼ੇ ਨੇ, ਅੱਜ ਦੀ ਭਾਸ਼ਾ 'ਚ ਕਹਿ ਲਓ ਵੀ ਗੱਡੀਆਂ ਬਖਸ਼ੀਆਂ ਸਾਨੂੰ। ਗ੍ਰਹਿ ਮੰਦਰ ਰੱਥ ਆਸ ਦੀਏ ਰਾਜ ਭਲੇ ਸੰਜੋਗ। ਇਹ ਭਲੇ ਸੁਖਦਾਈ ਇਹ ਸੰਜੋਗ ਬਣਾ ਕੇ ਦਿੱਤੇ ਨੇ ਜਿਨ੍ਹਾਂ ਨਾਲ ਸਾਡਾ ਜੀਵਨ ਬੜੇ ਆਨੰਦ ਦੇ ਨਾਲ ਚੱਲ ਰਿਹਾ ਹੈ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਧੀਆਂ ਪੁੱਤਰ ਬਖਸ਼ੇ ਨੇ, ਘਰ ਵਾਲੀ ਗ੍ਰਹਿਣੀ ਜੋ ਸਵਾਣੀ ਹੈ ਉਹ ਹੈ, ਮਾਤਾ ਪਿਤਾ ਹਨ, ਨੌਕਰ ਚਾਕਰ ਹਨ, ਸੇਵਕ ਹਨ। ਇਹ ਸਾਰਾ ਸੰਸਾਰ ਸਾਡੇ ਇਕੱਲਿਆਂ ਦੇ ਸਿਰ 'ਤੇ ਤਾਂ ਨਹੀਂ ਚੱਲ ਰਿਹਾ ਨਾ। ਮੰਡੀ ਦੇ ਵਿੱਚੋਂ, ਬਾਜ਼ਾਰ 'ਚੋਂ ਜੋ ਜੋ ਆਪਾਂ ਖਰੀਦ ਕੇ ਲਿਆਉਂਦੇ ਹਾਂ, ਨਾ ਸਾਰਾ ਆਪਾਂ ਬੀਜਿਆ ਅਤੇ ਨਾ ਸਾਰਾ ਆਪਾਂ ਲਿਆਂਦਾ, ਪਤਾ ਨਹੀਂ ਕੌਣ ਕਿੱਥੋਂ ਕੀ ਲੈ ਕੇ ਆਇਆ ਅਤੇ ਅਸੀਂ ਲੈ ਕੇ ਖਰੀਦ ਕੇ ਖਾਈ ਜਾਂਦੇ। ਇਹ ਸਾਰੀ ਦੁਨੀਆ ਕਿਹਦੇ ਆਸਰੇ ਚੱਲ ਰਹੀ, ਕੌਣ ਚਲਾ ਰਿਹਾ? ਕੋਈ ਬੰਦਾ ਕਿਸੇ ਨੂੰ ਕਹੇ ਵੀ ਮੇਰੇ ਵਾਸਤੇ ਤੂੰ ਜਾਓ ਫਲਾਣੇ ਦੂਜੇ ਦੇਸ਼ੋਂ ਕੋਈ ਚੀਜ਼ ਲੈ ਕੇ ਆ, ਕੋਈ ਲਿਆਉਂਦਾ? ਵਾਹਿਗੁਰੂ ਨੇ ਸਾਰਿਆਂ ਨੂੰ ਪੇਟ ਲਾਇਆ, ਸਾਰਿਆਂ ਨੂੰ ਲੋੜ ਲਾਈ ਹੈ, ਆਪੋ ਆਪਦੀ ਲੋੜ ਨੂੰ ਹਰ ਬੰਦਾ ਤੁਰਿਆ, ਸਵੇਰ ਤੋਂ ਸ਼ੁਰੂ ਹੋ ਜਾਂਦਾ। ਇਹ ਕਿੱਡੀ ਵੱਡੀ ਸ੍ਰਿਸ਼ਟੀ ਹੈ, ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜੱਗ ਧੰਦੈ ਲਾਇਆ, ਇਹ ਉਹਨੇ ਤੁਰੇ ਹੋਏ ਨੇ ਸਾਰੇ। ਮਹਾਰਾਜ ਕਹਿੰਦੇ ਨੇ ਇਹ ਸਾਰੇ ਸੰਯੋਗ ਉਹਨੇ ਬਣਾਏ ਨੇ, ਧੀਆਂ ਪੁੱਤਰ ਘਰ ਪਰਿਵਾਰ। ਹਾਂ, ਸਾਡੀ ਇੰਨੀ ਗਲਤੀ ਹੈ, ਅਸੀਂ ਇਹਨੂੰ ਸਦੀਵੀ ਮੰਨ ਲੈਂਦੇ ਹਾਂ। ਮਹਾਰਾਜ ਕਹਿੰਦੇ ਮਾਤ ਪਿਤਾ ਬਨਤਾ ਸੁਤਬੰਧਕ ਇਸ਼ਟ ਮੀਤਰ ਭਾਈ ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ। ਆਹ ਗੱਲ ਸਾਨੂੰ ਭੁੱਲ ਜਾਂਦੀ ਹੈ। ਮਹਾਰਾਜ ਕਹਿੰਦੇ ਉਹਨੇ ਧੀਆਂ ਪੁੱਤ ਘਰ ਵਾਲੀ ਸਾਰੇ ਸੇਵਕ ਦਿੱਤੇ ਹਨ ਰਚ ਭਲੇ ਸੰਯੋਗ। ਇਹ ਤੇਰੀ ਭਲਾਈ ਦੇ, ਤੇਰੇ ਜੀਵਨ ਨੂੰ ਚੱਲਦਾ ਰੱਖਣ ਦੇ ਕਈ ਸੰਯੋਗ ਬਣਾਏ ਹਨ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ।
ਜੇ ਤੂੰ ਇੱਕ ਕੰਮ ਕਰ ਲਵੇਂ, ਵਾਹਿਗੁਰੂ ਦਾ ਸਿਮਰਨ ਕਰ ਲਵੇਂ, ਹਰ ਸਿਮਰਤ ਤਨ ਮਨ ਹਰਿਆ, ਤੇਰਾ ਤਨ ਅਤੇ ਤੇਰਾ ਮਨ ਜਿਹੜੇ ਸੁੱਕੇ ਪਏ ਨੇ ਉਹ ਹਰੇ ਹੋ ਜਾਣਗੇ। ਤਨ ਮਨ ਥੀਵੈ ਹਰਿਆ ਹੋ ਜਾਏਗਾ, ਵਾਹਿਗੁਰੂ ਦਾ ਸਿਮਰਨ ਕਰ ਲਿਆ ਕਰ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਜਿੰਨੇ ਵਿਜੋਗ ਵਿਗੋਚੇ ਵਿਛੋੜੇ ਘਾਟਾਂ ਕਮੀਆਂ ਊਣ ਤਾਈਆਂ ਤੈਨੂੰ ਦਿਖਦੀਆਂ, ਸਾਰੇ ਕਲ ਕਲੇਸ਼ ਖਤਮ ਹੋਣਗੇ। ਇੱਕ ਕੰਮ ਕਰ ਲਿਆ ਕਰ, ਹਰ ਸਿਮਰਤ ਤਨ ਮਨ ਹਰਿਆ, ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਉਹਨੂੰ ਯਾਦ ਕਰਿਆ ਕਰ।
ਸਾਧ ਸੰਗ ਹਰ ਗੁਣ ਰਮਹੁ ਬਿਨਸੇ ਸਭ ਰੋਗ।
ਤੇ ਜਾਣਾ ਕਿੱਥੇ ਹੈ? ਸਾਧ ਸੰਗਤ ਵਿੱਚ। ਆਪਣੇ ਆਪ ਜੇ ਤੂੰ ਸਾਰਾ ਕੁਝ ਕਰ ਲਏਗਾ ਫਿਰ ਤਾਂ ਤੂੰ ਹੀ ਵੱਡਾ ਹੋ ਗਿਆ, ਫਿਰ ਤਾਂ ਤੂੰ ਹੀ ਰੱਬ ਆ। ਬੰਦਿਆ, ਜੇ ਤੂੰ ਸਾਰਾ ਕੁਝ ਆਪੇ ਹੀ ਕਰ ਸਕਦਾ। ਸਾਰੀ ਬਾਣੀ 'ਚ ਗੁਰਪ੍ਰਸਾਦ ਆਉਂਦਾ, ਜਿੱਥੇ ਸ਼ਬਦ ਸ਼ੁਰੂ ਹੋਣਗੇ ਉੱਤੇ ਗੁਰਪ੍ਰਸਾਦ ਲਿਖਿਆ ਆਊਗਾ, ਸਤਿਗੁਰ ਪ੍ਰਸਾਦ। ਕਿਉਂ? ਕਿਉਂਕਿ ਆਖਰੀ ਮੋਹਰ ਗੁਰੂ ਨੇ ਲਾਉਣੀ ਆ। ਤੁਸੀਂ ਜੋ ਮਰਜ਼ੀ ਕਰ ਲਓ, ਲੱਖ ਸੂਰਤਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ, ਅਖੀਰ 'ਤੇ ਮੋਹਰ ਗੁਰੂ ਦੀ ਲੱਗਣੀ ਹੈ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਜਦ ਤੱਕ ਉਹਦੇ ਰਹਿਮੋ ਕਰਮ ਦਾ ਨਿਸ਼ਾਨ ਮੋਹਰ ਨਹੀਂ ਲੱਗਦੀ, ਤੁਹਾਡੀ ਕੋਈ ਕਰਨੀ ਕਿਸੇ ਲੇਖੇ 'ਚ ਨਹੀਂ ਹੈ। ਸੱਚੇ ਪਾਤਸ਼ਾਹ ਜੀ ਨੇ ਇੱਥੇ ਫਰਮਾਇਆ ਹੈ ਕਿ ਭਾਈ ਉਸ ਅਕਾਲ ਪੁਰਖ ਦੇ ਲਈ, ਉਹਦੇ ਸਿਮਰਨ ਦੇ ਲਈ ਤੂੰ ਸੰਗਤ ਵਿੱਚ ਜਾ। ਸਾਧ ਸੰਗ ਕਰਨਾ ਕੀ ਹੈ? ਮਿਲ ਗੁਣ ਰਮੋ, ਉਹਦੇ ਅਕਾਲ ਪੁਰਖ ਦੇ ਗੁਣਾਂ ਦਾ ਧਿਆਨ ਧਰਨਾ ਹੈ। ਫਿਰ ਕੀ ਹੈ? ਪਾਤਸ਼ਾਹ ਫਰਮਾਉਂਦੇ ਹਨ ਤੇਰੇ ਸਾਰੇ ਵਿਯੋਗ ਮੁੱਕ ਜਾਣਗੇ। ਅਕਾਲ ਪੁਰਖ ਪਰਮੇਸ਼ਰ ਦਾ ਸਾਧ ਸੰਗਤ ਦੇ ਵਿੱਚ ਜਾ ਕੇ ਸਿਮਰਨ ਕਰ, ਉਹ ਮਾਲਕ ਸਾਰੀਆਂ ਦਾਤਾਂ ਦੇਣ ਦੇ ਯੋਗ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਅਸੀਂ ਬਾਕੀ ਸਾਰੇ ਕੰਮ ਕਰਦੇ ਹਾਂ ਪਰ ਸਾਧ ਸੰਗਤ ਨਹੀਂ ਕਰਦੇ, ਸਾਧ ਸੰਗਤ ਜਾ ਕੇ ਨਾਮ ਨਹੀਂ ਜਪਦੇ। ਇਹੀ ਕੰਮ ਸਾਰੀ ਕੌਮ ਨੂੰ ਔਖਾ ਲੱਗਦਾ। ਆਪੋ ਆਪਣੇ ਨਗਰਾਂ ਦੇ, ਪਿੰਡਾਂ ਦੇ, ਗੁਰੂ ਘਰਾਂ ਦੇ ਹਾਲ ਜਿਹੜੇ ਆ ਇੱਦਾਂ ਹੀ ਸਾਰੇ ਭਰ ਦਿਓ। ਹਰ ਇੱਕ ਪਿੰਡ ਵਿੱਚ ਜਿੱਥੇ ਜਿੱਥੇ ਵੀ ਗੁਰਦੁਆਰਾ, ਸਾਰੇ ਨਗਰ ਵਾਸੀ ਇਕੱਠੇ ਹੋਵੋ, ਸਾਧ ਸੰਗ ਮਿਲ ਗੁਣ ਰਮੋ, ਸੰਗਤ ਵਿੱਚ ਜਾਈਏ। ਸੰਗਤ ਤੋਂ ਬਿਨਾਂ ਪਾਰ ਉਤਾਰਾ ਨਹੀਂ। ਕੌਮ ਦੀ ਚੜ੍ਹਦੀ ਕਲਾ ਉਦੋਂ ਹੀ ਹੋਣੀ ਆ ਜਦੋਂ ਸਾਰੀ ਕੌਮ ਸੰਗਤ ਵਿੱਚ ਆਉਣੀ ਸ਼ੁਰੂ ਹੋ ਗਈ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸਾਧ ਸੰਗਤ ਜੀ, ਇੱਥੇ ਹੀ ਸਮਾਪਤੀ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਦੀਆਂ ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰੀਏ ਜੀ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ, ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।